ਚੌਪਈ ਭਇਓ ਘੋਰ ਆਹਵ ਬਿਕਰਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ ਬੈਰਕ ਬਾਣ ਗਗਨ ਗਿਓ ਛਾਈ ਜਾਣੁਕ ਰਹਿਣ ਦਿਨੇ ਹੋਏ ਆਈ।
ਬੜਾ ਭਿਆਨਕ ਯੁੱਧ ਹੋਣ ਲੱਗਿਆ, ਭਿਆਨਕ ਗਿਆਨ ਚਰਚਾ, ਭਿਆਨਕ ਦਿਸ਼ਾ ਮਤਲਬ ਹੈ ਰੂਪ ਦੇ ਵਿੱਚ ਚਲੀ ਗਈ। ਜਦੋਂ ਜ਼ਿਆਦਾ ਆਦਮੀ ਬੋਲਣ ਲੱਗ ਜਾਂਦੇ ਨੇ ਇਕੱਠੇ, ਰੌਲਾ ਪੈਣ ਲੱਗ ਜਾਂਦਾ, ਫਿਰ ਪਤਾ ਨਹੀਂ ਕਿੱਥੇ ਕੋਈ ਬੰਦੇ ਅਰਜੀ ਪੈਣ, ਜੰਗ ਹੋ ਜਾਵੇ। ਜੇ ਕੋਈ ਆਦਮੀ ਗੱਲਾਂ ਕਰਨ ਆਏ ਹੁਣ, ਲੜਾਈ ਹੋਈ ਹੋਵੇ ਨਾ, ਜੇ ਤਾਂ ਇੱਕ ਆਦਮੀ ਹੋ, ਇੱਕ ਆਦਮੀ ਨਾਲ ਗੱਲ ਕਰੇ, ਫਿਰ ਤਾਂ ਪਤਾ ਲੱਗਦਾ ਰਹਿੰਦਾ। ਜੇ ਭੀੜ 'ਚ ਆਪਸ ਵਿੱਚ ਹੀ ਲੱਗ ਜਾਣ, ਕੋਈ ਪਤਾ ਨਹੀਂ ਕਿੱਥੇ ਹਰਝਾਵਾ ਹੋ ਜਾਵੇ। ਇਉਂ ਕਰਕੇ ਕਿਤੇ ਕੋਈ ਗੱਲ ਹੋ ਰਹੀ ਹੈ, ਕਿਤੇ ਬਹੁਤੇ ਆਦਮੀ ਬਹੁਤੇ ਆਦਮੀਆਂ ਨਾਲ ਜੇ ਫਿਰ ਗਿਆਨ ਚਰਚਾ 'ਚ।
ਪਇਓ ਘੋਰ ਆਹਮ ਬਿਕਰਾਰਾ ਨਾਚੇ ਭੂਤ ਪ੍ਰੇਤ ਬੈ ਤਾਰਾ।
ਜਿਹੜੇ ਸ਼ਿਵਜੀ ਦੇ ਭੂਤ ਪ੍ਰੇਤ ਬੈਤਾਰਾ ਨੇ ਨਾ, ਬੈਤਾਲ ਨੇ, ਇਹ ਸ਼ਿਵਜੀ ਵਾਲਿਆਂ ਨੂੰ ਕਿਹਾ ਭੂਤ ਪ੍ਰੇਤ ਬੈਤਾਲ ਦੇ ਹੀ ਉਹਨੇ। ਜਿਹੜਾ ਜਿਹੜੀ ਚੀਜ਼ ਨੂੰ ਮੰਨਦਾ ਹੁੰਦਾ ਉਹ ਜਿਹੇ ਜੂਨੀ ਪੈਂਦਾ ਹੁੰਦਾ। ਜਿਵੇਂ ਜਿਹਨਾਂ ਨੇ ਮੰਨ ਲਿਆ ਬਈ ਜਦੋਂ ਰੋਜ਼ੇ ਕਿਆਮਤ ਆਊ ਉਦੋਂ ਕਬਰਾਂ 'ਚ ਉੱਠਾਂਗੇ, ਉਹ ਨਾ ਚਿਰ ਕਬਰਾਂ 'ਚ ਰਹਿਣਗੇ। ਜਿਹੜੇ ਭੂਤ ਬੈਤਾਲਾਂ ਨੂੰ ਮੰਨਦੇ ਨੇ, ਭੂਤ ਬੈਤਾਲੇ ਬਣਨਗੇ। ਜੈਸਾ ਸੇਵੇ ਜਿਹੋ ਜਿਹਾ ਦਿਮਾਗ ਦੀ ਖਿਆਲ ਰਹਿਣਗੇ ਉਹੋ ਜਿਹਾ ਬਣ ਜੂ, ਉਹ ਤੋਂ ਗਾਹ ਨਹੀਂ ਜਾ ਸਕਦਾ। ਜੇ ਦੇਵਤੇ ਵਾਲਾ ਖਿਆਲ ਹੋਊ ਤਾਂ ਦੇਵਤਾ ਬਣ ਜੂਗਾ। ਜੇ ਮੁਕਤੀ ਦਾ ਦਿਮਾਗ 'ਚ ਹੋਊਗਾ ਵੀ ਮੁਕਤੀ ਦਾ ਖਿਆਲ ਹੋਊਗਾ, ਮੁਕਤੀ ਦਾ ਹੀ ਚਿੰਤਨ ਹੋਊਗਾ ਤਾਂ ਮੁਕਤ ਹੋ ਜੂਗਾ। ਉਹਦਾ ਟਾਰਗੇਟ ਕੀ ਹੈ, ਉਹਦੇ ਦਿਮਾਗ 'ਚ ਰਹਿੰਦਾ ਕੀ ਹੈ, ਉਹਦਾ ਵਿਚਾਰ ਟਿਕਿਆ ਹੋਇਆ ਕਿੱਥੇ? ਜਿੱਥੇ ਕੋਈ ਟਿਕਿਆ ਹੋਇਆ ਉੱਥੇ ਹੀ ਟਿਕਿਆ ਹੋਇਆ ਬਸ। ਇਸ ਕਰਕੇ ਭੂਤ ਬੈਤਾਲ ਜਿਹੜੇ ਨੇ ਨਾ, ਬੜੀਆਂ ਬੁੜੀਆਂ ਜਿਹੜੇ ਰਹਿੰਦੇ ਨੇ, ਇਹ ਫਿਰ ਉਹੋ ਜਿਹੇ ਹੀ ਬਣਨਾ ਇਹਨਾਂ ਨੇ। ਉੱਥੇ ਕੁ ਤੱਕ ਇਹਨਾਂ ਦੀ ਕਰਾਮਾਤ ਹੁੰਦੀ ਹੈ, ਉਹਨਾਂ ਨੂੰ ਇਹ ਮੰਨਦੇ ਹੁੰਦੇ ਨੇ, ਉਹੀ ਇਹਨਾਂ ਦੇ ਉਹ ਟਾਰਗੇਟ ਹੁੰਦੇ ਨੇ, ਉਹਦੇ ਸਿਰ 'ਤੇ ਰੋਟੀ ਖਾਂਦੇ ਹੁੰਦੇ ਨੇ, ਉਹੀ ਇਹਨਾਂ ਕੋਲ ਸ਼ਕਤੀਆਂ ਹੁੰਦੀਆਂ ਨੇ। ਭੂਤ ਪ੍ਰੇਤ ਬੈਤਾਲ ਸੀ ਜਿਹੜੇ, ਜਿਵੇਂ ਜਿਹੜੇ ਸ਼ਿਵਜੀ ਦਾ ਹੈਗਾ ਆਪਣਾ ਖਰ ਬਾਹਨ
ਭੈਰੋਂ
ਭੈਰੋਂ ਭੈਰੋਂ ਨੂੰ ਬੋਲਣ ਵਾਲੇ ਨੇ, ਭੈਰੋਂ ਜ਼ਿਆਦਾ ਹੁੰਦੇ ਨੇ, ਉਹ ਵੀ ਚਰਚਾ ਗਿਆਨ 'ਚ ਲੱਗ ਗਏ। ਇਹ ਜਿਉਂਦੇ ਭੂਤ ਬੈਤਾਲ ਨੇ, ਮਰੇ ਹੋਏ ਨਹੀਂ ਹੈਗੇ।
ਨਾਚੇ ਭੂਤ ਪ੍ਰੇਤ ਬੈਤਾਰਾ ਬੈਰਕ ਬਾਣ ਗਗਨ ਗਿਓ ਛਾਈ ਜਾਣੁਕ ਰਹਿਣ ਦਿਨੇ ਹੋਇਆ।
ਬੈਰਕਾਂ ਹੁੰਦੀਆਂ ਨੇ ਬੱਠੀਆਂ ਬੱਠੀਆਂ ਹੀ ਹੁੰਦੀਆਂ, ਨਾਲ ਨਿਸ਼ਾਨ ਦੇ ਬੰਨੇ ਹੁੰਦੇ ਨੇ ਉਹਨਾਂ ਦੇ, ਜਿਹੜੇ ਉਹਨਾਂ ਦੇ ਨਾਲ ਆਪਣੇ ਆਪਣੇ ਝੰਡੇ ਹੁੰਦੇ ਨੇ ਸਾਰਿਆਂ ਦੇ। ਜਿੰਨੇ ਹੁਣ ਜਾਣਗੇ ਨਾ ਕੁੰਭ ਦੇ ਮੇਲੇ 'ਤੇ, ਸਾਰਿਆਂ ਦੇ ਆਪਣੇ ਆਪਣੇ ਝੰਡੇ ਹੁੰਦੇ ਨੇ। ਸੰਤਾਂ ਕੋਲ ਵੀ ਆਪਣੇ ਆਪਣੇ ਝੰਡੇ ਹੁੰਦੇ ਨੇ, ਜਿਹੜੇ 108 ਹੁੰਦੇ ਨੇ ਨਾ ਉਹਨਾਂ ਕੋਲ ਝੰਡਾ ਹੁੰਦਾ। ਸਾਡੇ ਇੰਨਾ ਕਿਸੇ ਨਿਸ਼ਾਨ ਨਹੀਂ ਫਿਰਦੇ, ਇਹ ਉਹਨਾਂ ਦੀ ਉਹ ਨਕਲ ਹੈ ਜਿਹਦੇ ਕੋਲ 4 ਘੋੜੇ ਨੂੰ ਨਿਸ਼ਾਨ ਨਹੀਂ ਫਿਰਦੇ। ਐਵੇਂ ਹੀ ਉਹਨਾਂ ਦੇ ਸੀ, ਯਾਨੀ ਇੰਨੇ ਮਤਾਂ ਵਾਲੇ ਅੱਡ ਮਤ ਦਾ ਅੱਡ ਨਿਸ਼ਾਨ ਹੁੰਦਾ। ਇੱਕ ਪਾਸੇ ਸਾਰੀਆਂ ਰਾਜੇ ਦੇ ਰਾਜ 'ਚ ਮਤਾਂ ਤਾਂ ਬਹੁਤ ਹੁੰਦੀਆਂ, ਸਾਰੀਆਂ ਮਤਾਂ ਵਾਲੇ ਹੀ ਆ ਗਏ ਉੱਥੇ,
ਨਾਚੇ ਭੂਤ
ਕਿਉਂਕਿ ਦੋਏ ਕੈਟਾਗਰੀਆਂ ਨੇ, ਇੱਕ ਵਿਸ਼ਨੂੰ ਦੀ ਕੈਟਾਗਰੀ ਹੈ, ਇੱਕ ਸ਼ਿਵਜੀ ਦੀ ਕੈਟਾਗਰੀ ਹੈ। ਸ਼ਿਵਜੀ ਨਾਲ ਸੰਬੰਧਿਤ ਨੇ ਜਿਹੜੇ ਉਹ ਵੀ ਆ ਗਏ, ਰਾਜੇ ਨਾਲ ਸੰਬੰਧਿਤ ਨੇ ਉਹ ਵੀ ਆ ਗਏ। ਇਸ ਕਰਕੇ ਝੰਡੇ ਝੰਡੇ ਉਹਦੇ ਵਿੱਚ ਲੱਗੇ ਹੋਏ। ਅਸਮਾਨ ਚ ਚੱਲਦੇ
ਬੈਰਕ ਬਾਣ ਗਗਨ ਗਿਓ ਛਾਈ
ਬੈਰਕਾਂ ਨਾਲ ਬਾਣਾਂ ਨਾਲ ਆਕਾਸ਼ ਭਰ ਗਿਆ
ਜਾਨ ਗੁਰੈਣ
ਮਤਲਬ ਬੈਰਕ ਬਾਣ ਦਾ ਮਤਲਬ ਜਿਹੜੇ ਬੋਲਦੇ ਨੇ ਕੋਈ ਤੀਰ ਛੱਡਦਾ ਜਿਹੋ ਜਿਹਾ ਕਿਸੇ ਦਾ ਨਿਸ਼ਾਨ ਹੈ ਉਹੀ ਜਿਹੀ ਗੱਲ ਕਰਦਾ ਉਹ ਰੌਲਾ ਗਗਨ 'ਚ ਪਿਆ ਹੋਇਆ ਔਰ ਬੈਰਕਾਂ ਨਾਲ ਨਹੀਂ ਛਾਇਆ ਹੋਇਆ ਬਈ ਆਪਣੀ ਆਪਣੀਆਂ ਚਰਚਾ ਗਿਆਨ ਦੀ ਕਰਦੀ ਜਿਹਨਾਂ ਨਿਸ਼ਾਨ ਨੇ ਜਿਹਨੇ ਮੂੰਹ ਨਹੀਂ ਇਹ ਗੱਲਾਂ ਆਪਾਂ ਨਹੀਂ ਕਹਿੰਦੇ ਜਿਹਨੇ ਮੂੰਹ ਨਹੀਂ ਇਹ ਗੱਲਾਂ ਅਸਮਾਨ 'ਚ ਛਾਇਆ ਰੌਲਾ ਪਿਆ ਹੋਇਆ ਅਸਮਾਨ ਦੇ ਵਿੱਚ ਕਿਸੇ ਨੂੰ ਕੰਨ ਪਾਈ ਨਹੀਂ ਦੂਏ ਦੇ ਦੂਏ ਨੂੰ ਸੁਣਦੀ ਜਿਵੇਂ ਮੇਲੇ 'ਚ ਰੌਲਾ ਨਹੀਂ ਪੈਂਦਾ ਹੁੰਦਾ ਬਹੁਤ ਬੜਾ ਮੇਲਾ ਹੋਵੇ ਉਹ ਦੂਰੋਂ ਕੋਈ ਕਿਸੇ ਦੀ ਆਵਾਜ਼ ਨਹੀਂ ਸਮਝ ਆਉਂਦੀ ਕੁੜਬੜ ਕੁੜਬੜੀ ਹੁੰਦੀ ਹੁੰਦੀ ਹੈ ਬਸ ਉਹਨੂੰ ਉਹਦੀ ਸੁਣਦੀ ਹੈ ਉਹਨੂੰ ਉਹਦੀ ਸੁਣਦੀ ਹੈ ਨਾਲ ਵਾਲੇ ਖੜ੍ਹੇ ਵਾਲੇ ਨੂੰ ਦੂਰ ਵਾਲੇ ਨੂੰ ਸਾਰਿਆਂ ਦੀ ਮਿਲਮੀ ਜਿਹੜੀ ਆਵਾਜ਼ ਸੁਣਨੀ ਹੈ ਕਿਸੇ ਦੀ ਕੋਈ ਸਮਝ ਨਹੀਂ ਹੋਣੀ ਕੀ ਹੈ ਛਾਇਆ ਹੋਇਆ
ਜਾਣ ਰਹਿਣ ਦਿਨੇ ਹੋਏ ਆਈ
ਐਂ ਕਹਿ ਦਿਓ ਵੀ ਰਹਿਣ ਦਿਨ 'ਚ ਬਦਲ ਗਈ ਰਹਿਣ ਦਿਨ 'ਚ ਕਿਵੇਂ ਬਦਲਦੀ ਹੁੰਦੀ ਹੈ ਜਿਵੇਂ ਜਦ ਰਹਿਣ ਹੁੰਦੀ ਹੈ ਨਾ ਰਾਤ ਨੂੰ ਸ਼ਾਂਤੀ ਹੁੰਦੀ ਹੈ ਕੋਈ ਬੋਲਦਾ ਨਹੀਂ ਹੁੰਦਾ ਜਾਂ ਚਿੜੀਆਂ ਤੜਕੇ ਬੋਲਣ ਲੱਗ ਜਾਂਦੀਆਂ ਨਾ ਜਾਨਵਰ ਬੋਲਣ ਲੱਗ ਜਾਂਦੇ ਸਮਝ ਤਾਂ ਕਿਸੇ ਦੀ ਕੁਝ ਨਹੀਂ ਆਉਂਦੀ ਪਰ ਐਂ ਵੀ ਦਿਨ ਚੜ ਗਿਆ ਉਹ ਕੁੜਬੜ ਕੁੜਬੜ ਨਾਲ ਦਿਨ ਚੜਿਆ ਹੋਇਆ ਲੱਗਦਾ ਜਿਵੇਂ ਰਾਤ ਤੋਂ ਦਿਨ ਚੜ੍ਹਦਾ ਜਾਨਵਰ ਬੋਲਣ ਲੱਗ ਜਾਂਦੇ ਨੇ ਆਦਮੀ ਵੀ ਬੋਲਣ ਲੱਗ ਜਾਂਦਾ ਆਵਾਜ਼ਾਂ ਵੀ ਆਉਣ ਲੱਗ ਜਾਂਦੀਆਂ ਕੋਈ ਉੱਠਦਾ ਹੈ ਕੋਈ ਕੁਛ ਕਰਦਾ ਹੈ ਉਹ ਰਹਿਣ ਦਿਨ 'ਚ ਬਦਲੀ ਹੋਈ ਹੈ ਔਰ ਸੂਰਜ ਨਹੀਂ ਚੜਿਆ ਹੋਇਆ ਆਵਾਜ਼ ਇੱਦਾਂ ਆਉਂਦੀ ਹੈ ਪਿੰਡ 'ਚ ਰਾਤ ਨੂੰ ਜਾਈਏ ਸੁੰਨ ਸਰਾ ਹੁੰਦੀ ਹੈ ਕੋਈ ਆਵਾਜ਼ ਨਹੀਂ ਹੁੰਦੀ ਪਿੰਡਾਂ 'ਚ ਨਹੀਂ ਹੁੰਦੀ ਸ਼ਹਿਰਾਂ 'ਚ ਤਾਂ ਹੁੰਦੀ ਰਹਿੰਦੀ ਹੈ ਪਰ ਜਦ ਦਿਨ ਚੜ੍ਹਦਾ ਤੜਕੇ ਫਿਰ ਆਵਾਜ਼ ਆਉਣ ਲੱਗ ਜਾਂਦੀ ਕਿਉਂ ਇਹੋ ਜਿਹਾ ਹੈ ਪ੍ਰਮਾਣ
ਕਹੂੰ ਪਿਸਾਚ ਪ੍ਰੇਤ ਨਾਚੇ ਰਾਣਾ
ਕਿਤੇ ਪਿਸਾਚ ਪ੍ਰੇਤ ਆਪਣੇ ਨੱਚਦੇ ਫਿਰ ਆਪਣੀ ਗੱਲ ਕਰਦੇ ਨੇ ਉਹ ਅਸਲ 'ਚ ਚੜ੍ਹਾਈ ਹੈ ਨਾ ਇਹਨਾਂ ਦੀ ਇੱਧਰ ਚੜ੍ਹਾਈ ਹੈ ਇਹਨਾਂ ਦੀ ਸ਼ਿਵਜੀ ਵਾਲਿਆਂ ਦੀ ਚੜ੍ਹਾਈ ਹੈ ਤਾਂ ਨੱਚਦੇ ਨੇ ਕਿਉਂ ਤਿੰਨ ਚਾਰ ਭੇੜ ਹੋਏ ਨੇ ਇਹਨਾਂ ਦੀ ਜਿੱਤ ਹੁੰਦੀ ਰਹੀ ਹੈ ਅਰੇ ਇਹਨਾਂ ਨੂੰ ਪਤਾ ਵੀ ਜਿੱਤ ਸਾਡੀ ਓ ਹੋਣੀ ਹੈ ਦੋਆਂ ਦੇ ਪੱਲੇ ਕੁਛ ਨਹੀਂ ਨਾ ਦੋਏ ਤਾਂ ਢਾਲਾਂ ਹੀ ਨੇ ਘੁੱਟ ਖਾਂਦੇ ਨੇ ਫਿਰ ਚਲੇ ਜਾਂਦੇ ਨੇ ਢੀ ਹੇਠਾਂ ਢਾਲ ਨੇ ਉਹਦਾ ਘੁੱਟ ਖਾਂਦੇ ਨੇ ਫਿਰ ਆ ਜਾਂਦੇ ਨੇ ਉਹੀ ਗੱਲ ਕਹਿਣ ਛਿੱਤਰ ਖਾਂਦੇ ਨੇ ਫਿਰ ਆ ਜਾਂਦੇ ਨੇ ਉਹੀ ਗੱਲ ਲੈ ਕੇ ਨਵੀਂ ਨਹੀਂ ਗੱਲ ਕੋਈ ਉਹੀ ਦੋ ਚਾਰ ਲਾਈਨਾਂ ਨੇ ਦਸ ਮਦਨ ਦੀਆਂ ਉਹੀ ਘੁੱਟ ਖਾਂਦੇ ਨੇ ਫਿਰ ਚਲੇ ਉਹੀ ਲੈ ਕੇ ਆ ਜਾਂਦੇ ਨੇ ਕਿਸੇ ਹੋਰ ਨੂੰ ਸਵਾਲ ਕਰ ਦਿੰਦੇ ਉਹ ਢੀ ਹੇਠਾਂ ਢਾਲ ਦਾ ਮਤਲਬ ਇਹੀ ਹੈ ਉਹ ਇੱਕ ਦੋ ਗੱਲਾਂ ਹੁੰਦੀਆਂ ਨੇ ਉਹੀ ਲੈ ਕੇ ਫਿਰ ਆ ਜਾਂਦੇ ਨਵੀਂ ਨਹੀਂ ਗੱਲ ਹੁੰਦੀ ਹੈ
ਜੂਝ ਜੂਝ ਕਹੂੰ ਗਿਰੇ ਸੁਭੱਟ ਰਾਮ
ਕਈ ਜਗ੍ਹਾ ਜੂਝ ਜੂਝ ਕੇ ਗਿਰ ਜਾਂਦੇ ਨੇ ਸੁਭੱਟ
ਗਣ
ਗਣ ਜਿਹੜੇ ਚੰਗੇ ਚੰਗੇ ਆਏ ਨਾ ਸੁਭੱਟ ਗੱਲਾਂ ਤਾਂ ਉਹੀ ਲੈ ਕੇ ਆਏ ਤੇ ਜੂਝ ਕੇ ਗਿਰ ਗਏ ਥੱਲੇ ਜਦੋਂ ਉਹਨਾਂ ਨੂੰ ਜਵਾਬ ਮਿਲ ਗਿਆ ਗੱਲ ਜਵਾਬ ਤਾਂ ਉਹੀ ਸੀ ਸਵਾਲ ਉਹੀ ਸੀ ਅਤੇ ਜਵਾਬ ਵੀ ਤਾਂ ਉਹੀ ਸੀ ਜਦ ਕੰਨੀ ਸੁਣ ਲਿਆ ਨਾ ਪਹਿਲਾਂ ਤਾਂ ਕੰਨੀ ਨਹੀਂ ਸੀ ਨਾ ਸੁਣਿਆ ਤੁਹਾਨੂੰ ਗੱਲ ਕਹਿਣੀ ਨਹੀਂ ਆਈ ਜਾਂ ਤਾਂ ਐਂ ਕਹਿੰਦੇ ਹੁਣ ਜਾਂ ਆਪ ਕਹੀ ਮੂਹਰੇ ਤੇ ਸੁਣੀਆਂ ਤਾਂ ਚੁੱਪ ਕਰ ਗਏ
ਭੈਰਵ ਕਰਤ ਕਹੂੰ ਭਵਕਾਰਾ
ਭੈਰਵ ਜਿਹੜੇ ਨੇ ਇਹ ਉਹ ਭਵਕਾਰ ਭਵਕੀਆਂ ਮਾਰਦੇ ਨੇ ਕਿਉਂ ਗੱਲਾਂ ਤਾਂ ਸੁਣ ਲਈਆਂ ਉਹਨਾਂ ਨੇ ਜਵਾਬ ਤਾਂ ਸੁਣ ਲਏ ਸਾਰੇ ਅਸਲ ਦੇ ਵਿੱਚ ਇਹ ਜਿਹੜੇ ਨੇ ਨਾ ਟੱਪਦੇ ਨੱਚਦੇ ਔਰ ਭਵਕਦੇ ਇਹਨਾਂ ਨੇ ਸਾਰੀ ਗੱਲ ਸੁਣ ਲਈ ਚਰਚਾ ਪਹਿਲਾਂ ਹੁਣ ਉਹ ਸੁਣੀ ਹੋਈ ਉਹ ਕਹੀ ਜਾਂਦੇ ਨੇ ਇਹਨਾਂ ਕੋਲ ਵਿਚਾਰਿਆਂ ਉਹ ਕਿੱਥੇ ਸੀ ਹੁਣ ਜਿਹੜੇ ਪਹਿਲਾਂ ਦਸ ਗ੍ਰੰਥ ਤੇ ਆਪਣੇ ਹੱਕ ਵਾਲੇ ਲੜਦੇ ਤੇ ਨਾ ਤਾਂ ਉਹਨਾਂ ਨੂੰ ਗਿਆਨ ਸੀ ਖੈਰ ਦੋਹਾਂ ਨੂੰ ਤਾਂ ਹੋਣਾ ਹੀ ਕਿਉਂ ਸੀ ਦੋਹੇ ਤਾਂ ਸੀ ਹੀ ਖਿਲਾਫ ਵਾਲੇ ਉਹ ਤਾਂ ਗਿਆਨ ਨੂੰ ਵੀ ਲੁਕਾਉਂਦੇ ਸੀ ਉਹਨਾਂ ਦਾ ਤਾਂ ਮਨਸ਼ਾ ਹੀ ਹੋਰ ਸੀ ਉਹਨਾਂ ਦਾ ਮਨਸ਼ਾ ਇਹ ਸੀ ਵੀ ਦਸ ਗ੍ਰੰਥ ਜੜ ਪੱਟ ਦੂੰਗਾ ਉਹ ਜੜ ਬਚਾਉਣ ਆਏ ਸੀ ਵੀ ਇਹ ਪੱਟਣ ਉਹਨਾਂ ਅਸਲ 'ਚ ਹੈ ਸਨਾਤਨੀ ਸਨਾਤਨੀਆਂ 'ਚ ਸਿੱਖ ਬਣੇ ਤੇ ਸਨਾਤਨ ਮਤ ਦੀ ਜੜ ਨਾ ਪੱਟੀ ਜਾਵੇ ਇਹ ਤਾਂ ਉੱਧਰੋਂ ਆਏ ਸੀ ਉਹ ਜਿਹੜੇ ਮੀਣੇ ਸੀ ਸਨਾਤਨੀਆਂ ਸੀ ਮੀਣੇ ਉਹਨਾਂ ਦੇ ਸਪੋਰਟਰ ਸੀ ਸਨਾਤਨ ਮਤ ਨੂੰ ਵਿਚਾਰ ਰਹੇ ਸੀ ਇਹ ਵੀ ਸਨਾਤਨੀ ਸੀ ਚਾਹੇ ਅੱਜ ਇਹਨਾਂ ਨੂੰ ਪਤਾ ਹੋਵੇ ਚਾਹੇ ਨਾ ਹੋਵੇ ਅੱਜ ਜਿਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਚਾਹੇ ਨਾ ਹੋਵੇ, ਐਕਚੁਅਲੀ ਖੋਜ ਕਰ ਲੈਣ ਸਨਾਤਨੀ ਨੇ ਪਿੱਛੋਂ। ਇਹ ਸਨਾਤਨ ਵੱਤ ਨੂੰ ਬਚਾਉਣ ਆਏ ਸੀ, ਫਸ ਗਏ ਹੁਣ। ਇਹਨਾਂ ਦਾ ਮਤਲਬ ਸੀ ਦਸਮ ਗ੍ਰੰਥ ਜੇ ਨਾ ਹੋਵੇ, ਔਰ ਉਹੀ ਚੀਜ਼ ਪੜ੍ਹਦੇ ਰਹੇ ਨੇ, ਖਿਲਾਫ ਵਾਲੀ ਉਹ ਚੀਜ਼ ਪੜ੍ਹਦੇ ਰਹੇ ਨੇ, ਹੱਕ ਵਾਲੀ ਨਹੀਂ ਪੜ੍ਹੀ ਇਹਨਾਂ ਨੇ, ਹੱਕ ਵਾਲੀ ਚੀਜ਼ ਨਹੀਂ ਪੜ੍ਹੀ। ਸਾਡੇ ਵੀ ਹੱਕ ਵਾਲੀ ਚੀਜ਼ ਪੜ੍ਹਦੇ ਕਿੱਥੋਂ, ਪਤਾ ਤਾਂ ਹੈ ਨਹੀਂ ਕਿਸੇ ਨੂੰ। ਸਾਡੇ ਦੋਵਾਂ ਦੇ ਕੋਲ ਵੀ ਸ਼ਰਧਾ ਹੀ ਸ਼ਰਧਾ ਸੀ, ਗਿਆਨ ਹੈ ਨਹੀਂ ਸੀ ਉਹਨਾਂ ਕੋਲ ਵੀ, ਅਤੇ ਰਿਜ਼ਲਟ ਕੋਈ ਨਹੀਂ ਨਿਕਲਿਆ। ਹੁਣ ਜਦ ਫਿਰ ਪਤਾ ਲੱਗਿਆ ਹੁਣ ਦੂਜਿਆਂ ਨੂੰ, ਹੁਣ ਦੂਜੇ ਵੀ ਸ਼ੇਰ ਹੋ ਗਏ, ਜਿਹਨਾਂ ਨੂੰ ਪਤਾ ਨਹੀਂ ਸੀ ਉਹ ਵੀ ਸ਼ੇਰ। ਇਸ ਤਰੀਕੇ ਨਾਲ ਇਹ ਭਵਕਦੇ ਰਹੇ ਹੁਣ, ਕਿਉਂਕਿ ਪਤਾ ਜੋ ਲੱਗ ਗਿਆ, ਗਿਆਨ ਇਹਨਾਂ ਕੋਲ ਵੀ ਹੈ ਨਹੀਂ ਸੀ, ਭੈਰੋ ਵਾਲਿਆਂ ਕੋਲ ਵੀ ਕੁਛ ਵੀ। ਉਹ ਹੁਣ ਜਦ ਗਿਆਨ ਚਰਚਾ ਚੱਲੀ, ਜਿਹੜੀਆਂ ਗੱਲਾਂ ਦਾ ਇਹਨਾਂ ਨੂੰ ਸਵਾਲਾਂ ਦੇ ਜਵਾਬ ਦਾ ਪਤਾ ਲੱਗ ਗਿਆ, ਤਾਂ ਫਿਰ ਇਹ ਵੀ ਗਿੱਦੜ ਭਵਕੀਆਂ ਬੜੀਆਂ ਮਾਰਨ ਲੱਗ ਗਏ। ਉਹ ਭਵਕਾ ਸਮਝਿਆ ਜੀ, ਹੌਸਲੇ 'ਚ ਬੋਲਦੇ ਨੇ ਭਵਕਾਰਾ ਦਾ ਮਤਲਬ ਹੈ।
ਉਡਤ ਕਾਕ ਕੰਕੈ ਬਿਕਰਾਰਾ,
ਉਡਤ ਕਾਕ ਕੰਕੈ ਬਿਕਰਾਰਾ, ਉਹ ਜਿਹੜਾ ਕੌਣ ਹੈ, ਉਹ ਵੀ ਉਡਾਰੀਆਂ ਮਾਰਨ ਲੱਗ ਗਏ। ਉਹ ਵੀ ਦੇਖਦੇ ਨੇ ਵੀ ਕਿਤੇ ਜਿਹੜੇ ਜੱਗ ਕਊਆ ਮੁੱਖ ਚੁੰਚ ਗਿਆ, ਚੁੰਚ ਗਿਆ ਨਹੀਂ ਸੀ, ਜਿਹੜੇ ਥੋੜ੍ਹੇ ਬਹੁਤੀ ਗੱਲਾਂ ਕਰਨ ਵਾਲੇ, ਉਹ ਵੀ ਚੰਗੇ ਮਤਲਬ ਅਡਾਰੀਆਂ ਮਾਰਨ ਲੱਗੇ। ਉਹ ਵੀ ਕਹਿੰਦੇ ਨੇ ਵੀ ਸਾਨੂੰ ਕੋਈ ਟੱਕਰੇ,
ਕੰਕੇ ਬਿਕਰਾਰਾ,
ਉਹ ਵੀ ਕੰਕਰ ਮਾਰਦੇ ਨੇ।
ਬਾਜਦ ਢੋਲ ਮਰਦੰਗ ਨਗਾਰਾ,
ਢੋਲ ਨਗਾਰੇ ਮਰਦੰਗ ਵੱਜਦੇ ਨੇ, ਅਸਲ 'ਚ ਢੋਲ ਨਗਾਰੇ ਮਰਦੰਗ ਬਾਹਰ ਕੀ ਵੱਜਣੇ ਨੇ, ਅੰਦਰੇ ਵੱਜਦੇ ਨੇ ਸਾਰਿਆਂ ਦੇ।
ਤਾਲ ਉਪੰਗ
ਢੋਲ ਮਰਦੰਗ ਨਗਾਰੇ ਕਿਹਾ, ਬੰਬ ਕਿਸੇ ਦੇ ਅੰਦਰ ਨਹੀਂ ਕਿਹਾ।
ਵਾਜਦ ਢੋਲ ਮਰਦੰਗ ਨਗਾਰਾ,
ਜਿਹੜੇ ਬਜਾਏ ਵੱਜਦੇ ਨੇ, ਜਿਹੜੇ ਗਿਆਨ ਥੋੜ੍ਹਾ ਜਿਹਾ ਲੈ ਕੇ ਵੱਜਦੇ ਨੇ ਨਾ, ਉਹ ਬੰਬ ਨਹੀਂ ਹੁੰਦੇ। ਉਹ ਜਿਹੜੇ ਦਮਾਮਾ ਨਹੀਂ ਹੋਇਆ ਕੋਈ ਵੀ, ਦਮਾਮੇ ਤੋਂ ਸੁਣ ਕੇ ਹੀ ਵੱਜਦੇ ਨੇ।
ਤਾਲ ਉਪੰਗ ਬੇਨ ਮੰਕਾਰਾ, ਤਾਲ ਉਪੰਗ ਬੇਨ ਬੰਕਾਰਾ,
ਹਾਂ ਤਾਲ ਮਿਲਾਉਂਦੇ ਨੇ ਬੇਨ ਮਤਲਬ ਹੈ। ਉਹ ਜਿਹੜੀਆਂ ਪਹਿਲੀਆਂ ਨੇ ਨਾ, ਉਹਨਾਂ ਦੀਆਂ ਮਨੌਤਾਂ ਹੋਈਆਂ ਹੋਈਆਂ, ਜਿਵੇਂ ਬਣਾਏ ਹੁੰਦੇ ਨੇ ਸਿਆਣਿਆਂ ਦੀਆਂ ਕਹੋਤਾਂ, ਉਹਦੇ ਨਾਲ ਜਿਹੜਾ ਗਿਆਨ ਹੈ ਉਹਨੂੰ ਮਿਲਾ ਕੇ ਗੱਲ ਕਰਦੇ ਵੀ ਆਹੀ ਗੱਲ ਕਹੀ ਸੀ ਅਸੀਂ ਵੀ। ਜਿਵੇਂ ਬਹੁਤ ਸਾਰੀਆਂ ਗੱਲਾਂ ਨੇ, ਉਹਨਾਂ ਦਾ ਕੁਛ ਬੈਕਗਰਾਊਂਡ ਹੁੰਦੀ ਹੈ, ਜਿਵੇਂ ਜੀਵੇ ਆਸਾ ਮਰੇ ਨਿਰਾਸਾ, ਇਹ ਗੱਲ ਚੱਲਦੀ ਹੈ। ਪਰ ਆਸ ਤਿਆਗਣੀ ਹੈ, ਸੰਸਾਰੀ ਆਸ ਦੇ ਹਿਸਾਬ ਨਾਲ ਤਾਂ ਗੱਲ ਝੂਠ ਹੈ। ਹੁਣ ਜੇ ਉਹ ਕਹਿੰਦੇ ਨੇ ਵੀ ਇਹ ਤਾਂ ਗੱਲ ਝੂਠ ਹੈ, ਉਹ ਕਹਿੰਦੇ ਨੇ ਵੀ ਜਿਹੜਾ ਸੁਨ ਸਮਾਧ ਹੈ ਮਰਨਾ, ਉਹਨਾਂ ਨੇ ਅਰਥ ਇਹ ਲਾਇਆ ਹੋਇਆ ਹੈ ਵੀ ਸੁਨ ਸਮਾਧ ਮ੍ਰਿਤਿਊ ਦਾ ਪਦ ਹੈ, ਮਰਨਾ ਜਾਂ ਨਿਰਾਸਾ ਹੋ ਗਿਆ ਮਰ ਗਿਆ, ਜਿਹਨਾਂ ਚਿਰ ਆਸਾ ਜਿਉਂਦਾ ਉਹ ਸਤ ਜੀਵਨ ਦਾ। ਫਿਰ ਗੁਰਬਾਣੀ ਕਹਿੰਦੀ ਚਾਹੀਦਾ ਜੀਵਨ ਤਾਂ ਚਾਹੀਦਾ, ਮੌਤ ਤਾਂ ਮੌਤ ਤਾਂ ਕੁਦਰਤੀ ਗੱਲ ਹੈ, ਮੌਤ ਤਾਂ ਸਾਰਿਆਂ ਨੂੰ ਹੋਣੀ ਹੋਣੀ। ਅਸਲ 'ਚ ਗੱਲ ਇਹ ਕਹੀ ਸੀ, ਜਿਹੜੀ ਏਕ ਆਸ ਰਾਖੋ ਬਨ ਮਾਹੇ ਹੈ ਨਾ, ਜੇ ਆਸ ਨਹੀਂ ਹੈ ਤਾਂ ਜਦੇ ਹੀ ਡਿਪਰੈਸ਼ਨ ਹੈ, ਜਦੇ ਮੌਤ ਹੈ, ਜਿਉਣਾ ਫਿਰ ਕਹਦੇ ਹੈ। ਕਹੀ ਰਵਿਦਾਸ ਆਸ ਲੱਗ ਜੀਵੋ, ਜੇ ਆਸ ਨਹੀਂ ਹੈ ਤਾਂ ਉਹ ਤਾਂ ਜਿਉਂਦਾ ਹੀ ਮਰਿਆ ਹੋਇਆ, ਸੱਚ ਜੀਵਨ ਨਹੀਂ ਹੋ ਸਕਦਾ ਉਹਦਾ ਕਦੇ ਵੀ। ਨਿਰਾਸ ਹੋਣ ਦਾ ਮਤਲਬ ਹੈ ਸੱਚ ਜੀਵਨ ਨਹੀਂ ਹੋ ਸਕਦਾ, ਸੱਚ ਜੀਵਨ ਤਾਂ ਹੋਊਗਾ ਏਕ ਆਸ ਰੱਖੋ ਮਨਮਾਹੇ, ਉਹ ਜੀਊਗਾ ਜਿਹਦੇ ਮਨ 'ਚ ਆਸ ਹੈ, ਆਸ ਵਾਸਤੇ ਆਸ ਲੱਗ ਜੀਵੋ। ਉਹ ਕਹਿੰਦੇ ਅਸੀਂ ਵੀ ਤਾਂ ਇਹ ਕਹਿੰਦੇ ਜੀਵੇ ਆਸਾ, ਆਪਣੀ ਗੱਲ ਨੂੰ ਉਹਦੇ ਨਾਲ ਮਿਲਾ ਦਿੱਤਾ, ਪਹਿਲਾਂ ਚਾਹੇ ਨਹੀਂ ਸੀ ਸਮਝ ਇਹਦੀ ਗੱਲ, ਪਹਿਲਾਂ ਚਾਹੇ ਇਹਦਾ ਉਲਟ ਮਤਲਬ ਲੈਂਦੇ ਸੀ, ਮਰਨ 'ਤੇ ਮੁਕਤੀ ਮਿਲਦੀ ਹੈ, ਮਰਨ 'ਤੇ ਹੀ ਮੁਕਤੀ ਮਿਲਦੀ ਹੈ, ਪਹਿਲਾਂ ਤਾਂ ਇਹ ਸੀ ਇਹਦਾ ਅਰਥ ਲਿਆ ਹੋਇਆ। ਜਦ ਉਹਨੇ ਕਿਹਾ ਮਰਨ ਮੁਕਤ ਕਿਹਨੇ ਪਾਈ, ਇਸੇ ਗੱਲ 'ਤੇ ਕਿਹਾ ਹੋਇਆ ਸੀ ਮਰਨ ਮੁਕਤ ਕਿਹਨੇ ਪਾਈ, ਮਰਨੇ ਤਾਂ ਕਿਵੇਂ ਮੁਕਤੀ ਮਿਲ ਜੂਗੀ, ਜੇ ਮਨ ਮਰ ਗਿਆ ਮੁਕਤੀ ਕਿਹਨੂੰ ਦੇਣੀ ਹੈ, ਜੇ ਸਵਾਲ ਖੜਾ ਕੀਤਾ ਫਿਰ ਉਹ ਚੁੱਪ ਹੋ ਗਏ, ਜਵਾਬ ਨਹੀਂ ਸੀ ਕੋਲ। ਜੈ ਰਵਿਦਾਸ ਨੇ ਕਿਹਾ ਕਹੇ ਰਵਿਦਾਸ ਆਸ ਲੱਗ ਜੂ, ਕਹਿੰਦੇ ਅਸੀਂ ਵੀ ਤਾਂ ਇਹੀ ਗੱਲ ਕਹਿੰਦੇ ਆਸਾ ਜੀਵੇ ਮਰੇ ਨਿਰਾਸਾ, ਇਹੀ ਗੱਲ ਸੀ। ਚਾਹੇ ਉਹ ਸਮਝਾਉਣ ਦੇ ਵਿੱਚ ਉਦੋਂ ਉਲਟ ਸਮਝੇ ਹੋਏ ਤੇ, ਪਰ ਇਹਦੇ ਨਾਲ ਮਿਲ ਗਈ ਫਿਰ ਗੱਲ। ਉਹ ਜਿਹੜੀਆਂ ਗੱਲਾਂ ਬਣਾਈਆਂ ਹੋਈਆਂ ਸੀ ਉਹਦੇ ਅਰਥ ਪਲਟਾਏ ਹੋਏ ਤੇ, ਉਹ ਦੂਏ ਅਰਥਾਂ ਨਾਲ ਅਰਥ ਮਿਲਾ ਕੇ ਉਹਨੂੰ ਜਸਟੀਫਾਈ ਕਰਨ ਲੱਗੇ, ਸਾਡੀ ਗੱਲ ਠੀਕ ਹੈ, ਠੀਕ ਤਾਂ ਠੀਕ ਹੈ, ਅਰਥ ਗਲਤ ਕਰ ਲਏ ਸੀ। ਦੇਖੋ ਗੱਲ ਉਹੀ ਹੈ, ਉਹਦੇ ਹੀ ਅਰਥ ਕੀ ਨਿਕਲਦੇ ਨੇ, ਉਹਦੇ ਹੀ ਅਰਥ ਕੀ ਨਿਕਲਦੇ, ਇੱਕੋ ਹੀ ਗੱਲ ਦੇ ਅਰਥ ਨਿਕਲ ਜਾਂਦੇ।
ਮੁਰਲੀ ਨਾਦ ਨਫੀਰੀ ਬਾਜੇ,
ਮੁਰਲੀ ਮੁਰਲੀ ਕ੍ਰਿਸ਼ਨ ਦੀ, ਕ੍ਰਿਸ਼ਨ ਭਗਤ ਮੁਰਲੀ ਆਪਣੇ ਵਜਾਉਂਦੇ ਨੇ, ਨਫੀਰੀ ਇਹਨਾਂ ਦੇ ਦੇਵਤਿਆਂ ਦੇ ਸਾਰਿਆਂ ਦੇ ਅੱਡੋ ਅੱਡ ਨੇ। ਨਫੀਰੀ ਉਹ ਹੁੰਦੀ ਹੈ ਜਿਹੜੀ ਹਜ਼ੂਰ ਸਾਹਿਬ ਵਜਾਉਂਦੇ ਹੁੰਦੇ ਨੇ ਸ਼ਾਮ ਨੂੰ। ਨਾਦ ਨਫੀਰੀ ਮੁਰਲੀ ਨਾਦ ਵੀ ਹੁੰਦੇ ਨੇ ਇਹਨਾਂ ਦੇ ਵੱਜਦੇ, ਜਿਹੜੇ ਨਰਸਿੰਘਾ ਜਿਹਾ ਵਜਾਉਂਦੇ ਨਹੀਂ ਹੁੰਦੇ ਜੋਗੀ, ਨਫੀਰੀ ਵੱਜੇ। ਹਾਂ,
ਪੀਰ ਭਿਆਨਕ ਹੋਏ ਤਜ ਭਾਜੈ,
ਪੀਰ ਜਿਹੜੀ ਹੈਗੀ
ਪੀਰੂ
ਪੀਰੂ ਜਿਹੜੇ ਆਦਮੀ ਨੇ,
ਭਿਆਨਕ ਹੋਏ ਤਜ ਭਾਜੇ,
ਭਿਆਨਕ ਭੈ ਨਾਲ ਭੱਜ ਜਾਂਦੀ ਹੈ। ਇਹ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ, ਉਹ ਕਾਲੀ ਆ ਗਈ, ਫਲਾਨਾ ਆ ਗਿਆ, ਝਿਮਕਾ ਆ ਗਿਆ, ਐਵੇਂ ਡਰਾ ਲੈਂਦੇ ਨੇ। ਉਹੀ ਇਹ ਜਿਹੜੇ ਜੋ ਇਹਨਾਂ ਦੇ
ਪੈਰੋਂ ਵਾਲੇ
ਐਵੇਂ। ਹਾਂ,
ਮਹਾ ਸੁਭੱਟ ਜੂਜੇ ਤੇ ਠਾਮਾ,
ਮਹਾਂ ਸੁਭੱਟ ਜੂਜੇ ਤੇ ਠਾਮਾ, ਬੜੇ ਬੜੇ ਜਿਹੜੇ ਸੁਭੱਟ ਆਪਣੇ ਆਪ ਨੂੰ ਗਿਆਨਵਾਨ ਸਮਝਦੇ ਤੇ, ਉਹ ਹਾਰ ਗਏ, ਜੂਜੇ ਨੂੰ ਹਾਰ ਗਏ, ਹਾਰ ਮੰਨ ਲਈ ਉਹਨਾਂ ਨੇ, ਚੁੱਪ ਹੋ ਗਏ ਹਾਰ ਮੰਨ ਕੇ।
ਖਰ ਪਰ ਪਰੀ ਇੰਦਰ ਕੇ ਧਾਮਾ,
ਇੰਦਰ ਦੇ ਧਾਮ ਦੇ ਵਿੱਚ ਵੀ ਖਲਬਲੀ ਮੱਚ ਗਈ। ਅਸਲ 'ਚ ਇੰਦਰ ਰਾਜਾ ਸੀ, ਸਾਰੇ ਜਿਹੜੇ ਥੱਲੇ ਦੇ ਰਾਜੇ ਹੁੰਦੇ ਨੇ ਨਾ, ਇਹਨਾਂ ਤੋਂ ਬੜਾ ਇੰਦਰ ਹੁੰਦਾ। ਥੱਲੇ ਦੇ ਰਾਜੇ ਜਿੰਨੇ ਵੀ ਬੜੇ ਬੜੇ, ਜਿਵੇਂ ਰਾਜਾ ਸੀ ਹਰੀਚੰਦ, ਹਰੀਚੰਦ ਨੂੰ ਇੰਦਰ ਨੂੰ ਖਤਰਾ ਹੋ ਗਿਆ, ਮੇਰੀ ਪਦਵੀ ਲੈ ਲੂ। ਥੱਲੇ ਦੇ ਰਾਜਿਆਂ ਤੋਂ ਵੱਡਾ ਰਾਜਾ ਮੰਨਿਆ ਜਾਂਦਾ ਇੰਦਰ ਨੂੰ, ਵਿਸ਼ਨੂੰ ਦੀ ਜਗ੍ਹਾ ਹੀ ਮੰਨਿਆ ਜਾਂਦਾ ਇੰਦਰ ਰਾਜਾ।
ਖਰ ਪਰ ਪਰੀ ਇੰਦਰ ਕੇ ਧਾਮਾ,
ਇੰਦਰ ਦੇ ਧਾਮ ਦੇ ਵਿੱਚ ਖਲਬਲੀ ਮੱਚ ਗਈ ਵੀ ਹੁਣ ਤੇਰਾ ਰਾਜ ਗਿਆ, ਤੈਨੂੰ ਨੀ ਕਿਸੇ ਨੇ ਮੰਨਣਾ। ਜਦ ਥੱਲੇ ਰਾਜਿਆਂ ਦਾ ਰਾਜ ਨਾ ਰਹੇ, ਇੰਦਰ ਦਾ ਰਾਜ ਨਹੀਂ, ਰਾਜੇ ਦੇ ਸਿਰ 'ਤੇ ਰਾਜੇ ਦੀ ਮਨੌਤ ਨਹੀਂ, ਇੰਦਰ ਦੀ ਕਿੱਥੋਂ ਰਹਿਣੀ? ਜਦੋਂ ਦੇਵਤਿਆਂ ਦੀ ਮਨੌਤ ਨਹੀਂ ਰਹਿੰਦੀ, ਇੰਦਰ ਦੀ ਨਹੀਂ ਰਹਿੰਦੀ। ਜੇ ਸਟੇਟ ਦੇ ਰਾਜਿਆਂ ਦੀ ਜਿੱਤਣੀ ਉਹ ਰਹਿੰਦੀ, ਸੈਂਟਰ ਵਾਲਿਆਂ ਦੀ ਵੀ ਨਹੀਂ। ਜੇ ਸਟੇਟ ਦੇ ਰਾਜੇ ਨਰਕ ਨੂੰ ਜਾਂਦੇ ਨੇ, ਸੈਂਟਰ ਵਾਲੇ ਕਿਹੜਾ ਸੁਰਗ ਨੂੰ ਚਲੇ ਜਾਣਗੇ? ਉਹ ਵੀ ਨਰਕੇ ਜਾਣਗੇ। ਅਸੀਂ ਤਪੋ ਰਾਜ ਰਾਜੋ ਨਰਕ ਕਹੀਏ, ਤਾਂ ਸੈਂਟਰ ਦੇ ਰਾਜੇ ਗਾ ਨਰਕ ਤਾਂ ਉਰੇ ਰਹਿਣਗੇ। ਉਹ ਏ ਕਲਾਸ ਉਹਨਾਂ ਨੂੰ ਮਿਲਜੂ, ਉਹਨਾਂ ਨੂੰ ਬੀ ਕਲਾਸ ਮਿਲਜੂ, ਇੰਨਾ ਹੀ ਫਰਕ ਹੈ। ਜੇ ਕਿਸੇ ਨੂੰ ਏ ਕਲਾਸ ਮਿਲ ਜਾਂਦੀ ਹੈ, ਕਿਸੇ ਨੂੰ ਬੀ ਕਲਾਸ ਮਿਲ ਜਾਂਦੀ ਹੈ, ਪਰ ਉੱਥੇ ਕਲਾਸ ਉਲਟੀ ਮਿਲਦੀ ਹੈ। ਇਹਨਾਂ ਨੂੰ ਸੀ ਕਲਾਸ ਮਿਲੂ, ਉਹਨਾਂ ਨੂੰ ਡੀ ਮਿਲੂ। ਫਿਰ ਵੀ ਜਿੱਡਾ ਵੱਡਾ ਅਪਰਾਧੀ, ਉੱਡੀ ਬੜੀ ਉਹਦੇ 'ਤੇ ਉੱਡੀਆਂ ਬੜੀਆਂ ਬੇੜੀਆਂ। ਜਿਹੜਾ ਵੱਡਾ ਡਾਕੂ ਹੁੰਦਾ, ਉਹਦੇ ਜੇਲ੍ਹ 'ਚ ਰੱਖ ਕੇ ਵੀ ਬੇੜੀਆਂ ਲਾ ਕੇ ਰੱਖਦੇ ਨੇ। ਜਿਹੜਾ ਵੱਡਾ ਡਾਕੂ ਹੈ ਨਾ, ਵੱਡਾ ਅਪਰਾਧੀ ਹੈ, ਜੇਲ੍ਹ 'ਚ ਰੱਖਦੇ ਹੀ ਰੱਖਦੇ ਨੇ, ਉੱਥੇ ਵੀ ਉਹ ਤੋਂ ਖਤਰਾ ਹੁੰਦਾ, ਬੇੜੀਆਂ ਲਾ ਕੇ ਰੱਖਦੇ ਨੇ। ਇਸ ਤਰ੍ਹਾਂ ਦੀ ਗੱਲ ਹੈ, ਇੱਥੇ ਵੀ ਇਹੀ ਗੱਲ ਹੈ।
ਬੈਰਕ ਬਾਣ ਗਗਨ ਗਿਓ ਛਾਈ,
ਬੈਰਕਾਂ ਨਾਲ ਬੈਰਕ ਝੰਡੇ, ਬਾਣ ਗਗਨ ਗਿਓ ਛਾਈ,
ਉੱਠੇ ਘਟਾ ਸਾਹਮਣੇ ਜਾਣੇ ਆਈ।
ਬੈਰਕ ਬਾਣ ਦਾ ਮਤਲਬ ਆਪਣੀ ਆਪਣੀ ਮਤ ਦੇ, ਆਪਣੀ ਆਪਣੀ ਸਮਝ ਦੇ ਤੀਰ ਜਿਹੜੇ ਛੱਡਦੇ ਨੇ, ਉਹ ਬੈਰਕ ਬਾਣ ਨੇ। ਜੇ ਇੱਕੋ ਮਤ ਦੇ ਤੀਰ ਚਲਾਉਣੇ ਹੋਣ, ਫਿਰ ਸਾਰੇ ਕਾਹਦੇ ਚਲਾਉਣ, ਇੱਕੋ ਆਦਮੀ ਚਲਾਵੇ। ਜਿਹੜੀ ਬੇਸਰਦਾਰੀ ਫੌਜ ਹੁੰਦੀ ਹੈ ਜਾਂ ਬਹੁਤੇ ਸਰਦਾਰਾਂ ਦੀ ਫੌਜ ਹੁੰਦੀ ਹੈ ਨਾ, ਐਵੇਂ ਕਰਦੀ ਹੈ। ਆਪਣੀ ਆਪਣੀ ਸਰਦਾਰ ਨੇ, ਆਪਣੀ ਆਪਣੀ ਮਤ ਹੈ, ਆਪਣੀ ਆਪਣੀ ਗੱਲ ਕਰਦੇ ਨੇ। ਜੇ ਇੱਕ ਆਦਮੀ ਨੇ ਉੱਧਰੋਂ ਇੱਕ ਨੇ ਉੱਧਰੋਂ ਬੋਲਣਾ ਹੋਵੇ, ਗੁਰਮੁਖਾਂ ਦੇ ਪਾਸੋਂ ਇੱਕ ਆਦਮੀ ਬੋਲੂ, ਉਹਨਾਂ ਨੇ ਸਾਰਿਆਂ ਨੇ ਇੱਕੋ ਹੀ ਗੱਲ ਕਹਿਣੀ, ਉਹ ਕਹਿੰਦੇ ਸਾਰਿਆਂ ਦੇ ਬੋਲਣ ਦਾ ਕੀ ਮਤਲਬ, ਇੱਕ ਆਦਮੀ ਬੋਲੂਗਾ, ਇੱਕ ਆਦਮੀ ਤੁਹਾਡਾ ਬੋਲੇ। ਪਰ ਜੇ ਮੱਤਾਂ ਹੀ ਬਹੁਤੀਆਂ ਨੇ, ਹੁਣ ਸੰਤ ਨੇ ਆਪਣੀ ਆਪਣੀ ਮੱਤ ਹੈ, ਇਹ ਇਕੱਲੇ ਇਕੱਲੇ ਦਾ ਇਕੱਲਾ ਇਕੱਲਾ ਮੈਨੂੰ ਇਕੱਲੇ ਇਕੱਲੇ ਨੂੰ ਬੋਲਣਾ ਪਊਗਾ ਆਪਣੀ ਆਪਣੀ ਬੋਲੀ? ਮੱਤਾਂ ਜੋ ਅੱਡ ਅੱਡ ਨੇ, ਅੱਡ ਅੱਡ ਮੱਤਾਂ ਦੇ ਅੱਡ ਅੱਡ ਬਿਆਨ ਹੋਣਗੇ ਆਪਣੇ ਆਪਣੇ। ਜੇ ਮੁਲਜ਼ਮ ਜ਼ਿਆਦਾ ਨੇ, ਹਰੇਕ ਮੁਲਜ਼ਮ ਦਾ ਆਪਣਾ ਆਪਣਾ ਬਿਆਨ ਹੁੰਦਾ, ਸਰਕਾਰੀ ਵਕੀਲ ਦਾ ਇੱਕੋ ਬਿਆਨ ਹੁੰਦਾ, ਜਿਹੜਾ ਸਰਕਾਰੀ ਹੈ ਉਹਦਾ ਤਾਂ ਇੱਕੋ ਬਿਆਨ ਹੋਊ, ਉਹਦਾ ਤਾਂ ਨਹੀਂ, ਮੁਲਜ਼ਮਾਂ ਦੇ ਬਿਆਨ ਅੱਡ ਅੱਡ ਹੋਣਗੇ। ਇਹ ਮਨਮੱਤਾਂ ਦਾ ਮੁਲਜ਼ਮ ਨੇ, ਪਰ ਜਿਹੜਾ ਕੁਤਵਾਲ ਹੈ ਜਿਹਨੇ ਚਲਾਣ ਪੇਸ਼ ਕੀਤਾ, ਉਹਦਾ ਤਾਂ ਇੱਕੋ ਹੀ ਬਿਆਨ ਹੋਊਗਾ, ਉਹਦੇ ਤਰਫ ਤਾਂ ਇੱਕੋ ਵਕੀਲ ਹੋਊਗਾ, ਉਹ ਇਕੱਲਾ ਹੀ ਬਹਿਸ ਕਰੂਗਾ। ਮੁਲਜ਼ਮਾਂ ਦਾ ਚਾਹੇ ਹਜ਼ਾਰ ਹੋਵੇ, ਉਹਨਾਂ ਦੇ ਅੱਡ ਅੱਡ ਵਕੀਲ ਹੋਣਗੇ ਆਪਣੇ। ਮੁਲਜ਼ਮ ਨਹੀਂ ਇਕੱਠਾ ਵਕੀਲ ਕਰਦੇ ਹੁੰਦੇ, ਫਿਰ ਅੱਡੋ ਅੱਡ ਕਰਦੇ ਹੁੰਦੇ।
ਉੱਠੇ ਇਕੱਠਾ ਸਾਹਮਣ ਜਾਣ ਆਈ,
ਹੁਣ ਜਿਹੜੇ ਭਗਤ ਨੇ ਉਹ ਤਾਂ ਸਰਕਾਰੀ ਵਕੀਲ ਨੇ, ਆਹ ਤਾਂ ਗੁਰਬਾਣੀ ਤਾਂ ਪਰਮੇਸ਼ਰ ਦੀ ਆਈ ਹੋਈ,
ਸੱਚੀ ਸਰਕਾਰ ਦੀ,
ਸੱਚੀ ਸਰਕਾਰ ਦੀ। ਇਹ ਤਾਂ ਇੱਧਰੋਂ ਲੜਦੇ ਨੇ, ਕੇਸ ਕਲਗੀ ਅਵਤਾਰ ਦਾ ਇੱਧਰੋਂ ਲੜਦਾ ਕੇਸ, ਉਹ ਤਾਂ ਇਕੱਲਾ ਹੀ ਹੈ,
ਇਕੱਲਾ ਹੀ ਹੈ,
ਇਕੱਲਾ ਹੀ ਬੋਲੂ। ਉਹਨੇ ਦੂਏ ਹੋਰ ਸਾਧ ਬੋਲਦੇ ਨੇ, ਉਹ ਉਹਨਾਂ ਦੇ ਅੱਡ ਅੱਡ ਨੇ। ਉੱਧਰ ਜਿਹੜੇ ਰਾਜੇ ਦੇ ਨੇ ਉਹ ਵੀ ਅੱਡ ਅੱਡ ਨੇ, ਉਹਨਾਂ ਨੇ ਰੌਲਾ ਪਾਇਆ ਹੋਇਆ ਜ਼ਿਆਦਾ,
ਬੈਰਕਬਾਨ ਗਗਨਗੇ ਉਛਾਈ,
ਆਹੋ ਉਹਨਾਂ ਦਾ ਹੀ ਰੌਲਾ ਹੈ। ਉੱਥੇ ਜੋ ਬੋਲਿਆ ਹੀ ਨਹੀਂ, ਉਹ ਨਹੀਂ ਬੋਲਿਆ ਹੋਇਆ, ਇਹਨਾਂ ਦਾ ਹੀ ਭੇੜ ਹੈ ਜੋ ਪਿਆ ਹੋਇਆ ਇਹਨਾਂ ਦੇ, ਅਜੋ ਜਿਵੇਂ ਇਹ ਇਹੀ ਆਪਣੀ ਆਪਣੀਆਂ ਗਾਜਰਾਂ ਵੇਚਦੇ ਨੇ। ਅਜੋ ਸਰਕਾਰੀ ਵਕੀਲ ਤਾਂ ਚੁੱਪ ਹੈ, ਹੁਣ ਉਹਦੇ ਤਾਂ ਦੋਵੇਂ, ਉਹਨਾਂ ਨੇ ਦੋਵੇਂ ਕੁੱਟਣੇ ਨੇ, ਜ਼ਿਆਦਾ ਦੋਹਾਂ ਦੇ ਵਿੱਚ ਨੁਕਸ ਕੱਢ ਦੇਣਾ ਉਹਨੇ ਤਾਂ ਜੋ ਬੋਲਣਾ। ਉਹਦੀ ਤਾਂ ਡਾਂਗ ਦੋਹਾਂ 'ਤੇ ਇੱਕੋ ਜਿਹੀ ਵੱਜਣੀ ਹੈ, ਜਿਹੜਾ ਥੋੜ੍ਹਾ ਜਿਹਾ ਉੱਚਾ ਹੋ ਉਹਦੇ 'ਤੇ ਪਹਿਲਾਂ ਵੱਜੂਗੀ, ਨੀਵੇਂ 'ਤੇ ਜਿਹੜਾ ਬਾਅਦ 'ਚ ਆਜੂਗੀ। ਲਿਆਉਣੇ ਸਾਰੇ ਥੱਲੇ ਨੇ, ਇੱਕੋ ਲੈਵਲ 'ਚ ਲਿਆਉਣੇ ਨੇ ਕੁੱਟ ਕੇ ਉਹਨੇ ਥੱਲੇ, ਨੀਵੇਂ ਕਰ ਲੈਣੇ, ਉੱਚੇ ਜੋ ਚੜ੍ਹੇ ਹੋਏ ਨੇ।
ਉੱਠੇ ਘੱਟਾ ਸਾਹਮਣੇ ਜਾਣ ਆਈ,
ਹਾਂ ਉੱਠੇ ਘੱਟਾ ਸਾਹਮਣੇ, ਜਿਵੇਂ ਐਂ ਸਮਝ ਸਾਹਮਣੇ ਦੀ ਘੱਟਾ ਆ ਜਾਂਦੀ ਹੈ, ਐਂ ਲੱਗੇ ਹੋਏ ਨੇ ਸਾਰੇ। ਸਾਵਣ ਦੀ ਘੜਾ ਦੇ ਵਿੱਚ ਹਨੇਰਾ ਹੀ ਹੁੰਦਾ, ਜਿਹੜਾ ਮੋਟਾ ਮੋਟਾ ਹੁੰਦਾ ਨਾ ਉੱਤੇ ਗਿਆਨ, ਜੇ ਇਕੱਲਾ ਆਦਮੀ ਬੋਲੇ ਕੋਈ ਗਿਆਨ ਹੁੰਦਾ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਗੱਲ ਦਾ, ਕੋਈ ਸਮਝ ਕਿਸੇ ਦੀ ਨਹੀਂ ਕੁਛ ਆ ਰਹੀ, ਕੋਈ ਕੁਛ ਬੋਲ ਰਿਹਾ, ਕੋਈ ਕੁਛ ਬੋਲ ਰਿਹਾ। ਸਾਵਣ ਦੀ ਘਟਾ ਆਈ ਹੋਈ ਹੈ, ਗੱਲਾਂ ਤਾਂ ਬਹੁਤ ਹੁੰਦੀਆਂ ਨੇ ਪਰ ਹੈ ਹਨੇਰਾ ਹੀ, ਗੱਲ ਹਨੇਰੇ 'ਚ ਹੈ ਤਾਂ ਕਿਸੇ ਗੱਲ ਦੀ ਨਹੀਂ ਲੱਗੀ ਹੋਈ। ਸੁਣਨ ਵਾਲੇ ਨੂੰ ਕੁਛ ਨਹੀਂ ਪੱਲੇ ਪੈ ਰਿਹਾ, ਗਿਆਨ ਕਿਸੇ ਨੂੰ ਕੁਛ ਨਹੀਂ ਮਿਲ ਰਿਹਾ, ਹਾਂ ਹਨੇਰਾ ਛਾਇਆ ਪਿਆ। ਰਿਜ਼ਲਟ ਕੌਣ ਜਿੱਤਦਾ ਕੌਣ ਹਾਰਦਾ ਅਜੇ ਕੋਈ ਪਤਾ ਨਹੀਂ ਹੈਗਾ, ਚੱਲਦੀ ਉਹ ਤਾਂ ਜੰਗ 'ਚ ਕੀ ਪਤਾ ਕੌਣ ਜਿੱਤੂ ਕੌਣ ਹਾਰੂ।
ਤੂੰ ਮਰ ਛੰਦ ਬੜੋ ਭਾਂਤ ਕੋਪਸ ਵੀਰ, ਧਨ ਤਾਨ ਤਿਆਗਤ ਤੀਰ।
ਬਹੁਤ ਭਾਂਤ ਕੋਪਸ ਵੀਰ, ਬੜੀ ਬੜੀ ਗੁੱਸੇ 'ਚ ਆਏ ਹੋਏ ਨੇ ਸਾਰੇ, ਕੋਪ ਹੁਣ ਗੁੱਸਾ ਤਾਂ ਆਉਣਾ ਹੀ ਹੈ। ਦੂਆ ਜੇ ਤਾਂ ਉਹਨੂੰ ਚੁੱਪ ਕਰਕੇ, ਉਹ ਤਾਂ ਜਨਤਾ 'ਚ ਬੋਲਣ ਜਾਣਦੇ ਸੀ, ਪਬਲਿਕ ਨੇ ਸੁਣੀ ਜਾਣਾ, ਇਹਨਾਂ ਨੇ ਬੋਲੀ ਜਾਣਾ, ਗਲਤ ਮਲਤ ਜੋ ਕੁਛ ਬੋਲੀ ਜਾਣ ਮਰਜ਼ੀ। ਜਦ ਗਾਹਾਂ 'ਤੇ ਮੂੰਹ 'ਤੇ ਮਾਰਨ ਵਾਲਾ ਹੋਵੇ ਪਿੱਛੋਂ, ਇਹ ਗੱਲ ਤੂੰ ਕੀ ਕਹਿਣਾ, ਇਹ ਤਾਂ ਗੱਲ ਬਣਦੀ ਹੋਈ ਨਹੀਂ। ਫਿਰ ਇਹ ਜਿਹੜੇ ਪ੍ਰਚਾਰਕ ਨੇ, ਗੁੱਸਾ ਬੜਾ ਆਉਂਦਾ ਹੁੰਦਾ ਸੰਤਾਂ ਨੂੰ, ਕਿ ਉਹਨਾਂ ਨੂੰ ਤਾਂ ਕੋਈ ਟੋਕਣ ਵਾਲਾ ਮਿਲਿਆ ਹੀ ਨਾ, ਟੋਕਣ ਵਾਲੇ ਕੋਲ ਜਾਂਦੇ ਹੀ ਨਹੀਂ ਹੁੰਦੇ। ਪਰ ਇਹ ਤਾਂ ਗੱਲ ਇਹ ਹੈ, ਟੋਕਣ ਵਾਲੇ ਕੋਲ ਕੀ ਕਰਨ ਜਾਣਗੇ, ਟੋਕਣ ਵਾਲਾ ਤਾਂ ਜੇ ਕੋਈ ਗਵਾਂਢ 'ਚ ਵੀ ਹੋਵੇ ਨਾ ਜਿਹਦੇ ਘਰ ਜਾਣ, ਉਹਦੇ ਆਪਣੇ ਸੇਵਕ ਦੇ ਘਰ ਵੀ ਨਹੀਂ ਜਾਂਦੇ, ਵੀ ਉੱਥੇ ਗਵਾਂਢ ਯਾਰ ਤੇਰੇ ਟੋਕਣ ਵਾਲਾ, ਮੁੜ ਕੇ ਨਹੀਂ ਜਾਂਦੇ ਉੱਥੇ। ਹੁਣ ਪਤਾ ਵੀ ਉੱਥੇ ਤਾਂ ਮੇਰੀ ਬੇਇੱਜ਼ਤੀ ਹੋਣੀ ਹੈ,
ਭੁਲੇਖੇ ਨਾਲ ਚਲਾ ਗਿਆ,
ਹਾਂ ਜੇ ਭੁਲੇਖੇ ਨਾਲ ਚਲਾ ਜਾਵੇ, ਉਹ ਨਹੀਂ ਆਪਣੇ ਭਜਨ ਸਿੰਘ ਸੀਗਾ, ਉਹ ਆ ਗਿਆ
ਸੁੱਚਾ ਸਿੰਘ ਜਬੱਦੀ
ਵਾਲਾ, ਨਾ ਨਹੀਂ ਸੁੱਚਾ ਸਿੰਘ ਜਬੱਦੀ ਵਾਲਾ ਕਾਹਨੂੰ,
ਪੰਜ ਭੈਣੀ ਵਾਲਾ, ਪੰਜ ਭੈਣੀ ਵਾਲਾ
ਉਹਦੇ ਘਰ ਆ ਗਿਆ, ਉਹ ਨਾਲ ਗਵਾਂਢੀ ਦੇ। ਕਹਿੰਦਾ ਮੈਂ ਘਰ ਸੀ ਇਹਨੂੰ ਬੁਲਾ ਕੇ ਲੈ ਗਿਆ, ਵੀ ਯਾਰ ਤੂੰ ਕੋਲ ਬੈਠ, ਮੈਂ ਪੰਜ ਚਾਰ ਬੰਦਿਆਂ ਨੂੰ ਕਹਾਂ, ਹੁਣ 10 ਵਜੇ ਆਦਮੀ ਆਇਆ, 10 ਵਜੇ ਲੋਕ ਕਿਹੜਾ ਘਰ ਹੁੰਦੇ ਨੇ, ਉਹ ਆ ਪਰ ਉਹਦੇ ਘਰ ਵਾਲੀ ਜਨਾਨੀਆਂ ਨੂੰ, ਉਹ ਆਦਮੀਆਂ ਨੂੰ ਕਹਿਣ ਚਲਾ ਗਿਆ ਵੀ 2-4 ਆਦਮੀ ਲੈ ਆਈਏ, ਉੱਥੇ ਹੋਰ ਦੁੱਧਾ ਦੋਰਾ ਪਰਾ ਜਿਹਾ ਰੱਖ ਗਿਆ ਵੀ ਤੁਸੀਂ ਛਕੋ ਛਕਾਓ ਬਈ ਮੈਂ ਆਉਂਦਾ ਵੀ ਤੂੰ ਕਮ ਸੇ ਕਮ ਕੱਲਾ ਤਾਂ ਬਹਿ ਜਾ ਕੋਲ ਉਹ ਬਹਿ ਗਿਆ ਕਹਿੰਦਾ ਬੈਠੇ ਬੈਠੇ ਚੁੱਪ ਕਰਕੇ ਉਹ ਬੈਠਾ ਰਿਹਾ ਚੁੱਪ ਕਰਕੇ ਮੈਂ ਬੈਠਾ ਰਿਹਾ ਪੜ੍ਹਿਆ ਲਿਖਿਆ ਆਦਮੀ ਇੰਜੀਨੀਅਰ ਉਹਨੇ ਕਹਿਣ ਲੱਗਾ ਵੀ ਉਹਨੂੰ ਸੰਤ ਨੂੰ ਵੀ ਮਹਾਰਾਜ ਵੀ ਮੈਨੂੰ ਇਹ ਦੱਸੋ ਵੀ ਜੇ ਆਹ ਜਿਹੜਾ ਚੋਲਾ ਥੋੜ੍ਹਾ ਵਾਲਾ ਮੈਂ ਪਾ ਲਾਂ ਤੁਸੀਂ ਮੇਰੇ ਵਾਲੀ ਪੈਂਟ ਪਾ ਲਓ ਆਪਾਂ ਕੱਪੜੇ ਬਦਲ ਲਈਏ ਜਿਹੜੀ ਸੰਗਤ ਆ ਉਹ ਮੱਥਾ ਮੈਨੂੰ ਟੇਕੂ ਕਿ ਤੁਹਾਨੂੰ ਬਾਹਰੋਂ ਲੋਕਾਂ ਨੂੰ ਤਾਂ ਪਤਾ ਨਹੀਂ ਅੱਜ ਸੰਤ ਕੌਣ ਨੇ ਦੋਵਾਂ 'ਚੋਂ ਉਹਨਾਂ ਨੇ ਆਉਣੇ ਬਾਹਰੋਂ ਵੀ ਮੈਨੂੰ ਆ ਕੱਪੜੇ ਦੇ ਦਿਓ ਤੁਸੀਂ ਮੇਰੇ ਵਾਲੇ ਪਾ ਲਓ ਵੀ ਮੱਥਾ ਕਿਹਨੂੰ ਟੇਕਣਗੇ ਕਹਿੰਦਾ ਤੁਹਾਨੂੰ ਕਹਿੰਦਾ ਫਿਰ ਤਾਂ ਕੱਪੜਿਆਂ ਦੀ ਗੱਲ ਹੋਈ ਕਹਿੰਦਾ ਦੁੱਧ ਉਹਦੇ ਹੱਥ 'ਚ ਥੱਲੇ ਰੱਖਦਾ ਮੈਂ ਪੰਜ ਕੁ ਮਿੰਟ ਬਾਅਦ ਉਹ ਆ ਗਿਆ ਉਹਨੂੰ ਕਹਿੰਦਾ ਵੀ ਮੈਨੂੰ ਤਾਂ ਮੋਬਾਈਲ ਆ ਗਿਆ ਨਾ ਉਹ ਉੱਥੋਂ ਬਾਥਰੂਮ 'ਚ ਵੜ ਗਿਆ ਬਾਥਰੂਮ 'ਚੋਂ ਵੜ ਕੇ ਉਈ ਬਾਹਰ ਆ ਗਿਆ ਉੱਥੋਂ ਉੱਠ ਕੇ ਬਾਥਰੂਮ ਜਾ ਵੜਿਆ ਉਹ ਰੱਖ ਕੇ ਵੀ ਮੈਂ ਦੋ ਚਾਰ ਮਿੰਟ ਬਾਥਰੂਮ 'ਚ ਲਾਇਆਉਂਗਾ ਇਹਨਾਂ ਨੂੰ ਉਹਨੇ ਆਏ ਜਾਣਾ ਵੀ ਇੱਥੇ ਬਹਿੰਦਾ ਹੀ ਨਹੀਂ ਮੈਂ ਉਹਨੂੰ ਕਹਿੰਦਾ ਮੈਨੂੰ ਤਾਂ ਬਾਥਰੂਮ 'ਚ ਮੋਬਾਈਲ ਆ ਗਿਆ ਮੈਂ ਤਾਂ ਬਹੁਤ ਜਲਦੀ ਜਾਣਾ ਜਦੋਂ ਭੱਜ ਗਿਆ ਦੋ ਮਿੰਟ ਨਹੀਂ ਲਾਇਆ ਬਾਜੇ ਨੂੰ ਮੋਬਾਈਲ ਦਾ ਕਹਿੰਦਾ ਵੀ ਤੂੰ ਇਹ ਜਿਹਾ ਆਦਮੀ ਕਿਉਂ ਬੁਲਾ ਕੇ ਲਿਆ ਮੁੜ ਕੇ ਉਹਦੇ ਘਰ ਨਹੀਂ ਆਇਆ ਉਹ ਕਿਵੇਂ ਆ ਜੂਗਾ ਜਿੱਥੇ ਗਵਾਂਢ 'ਚ ਇਹੋ ਜਿਹਾ ਬੰਦਾ ਹੋਵੇ ਤੂੰ ਇਹੋ ਜਿਹੇ ਬੰਦੇ ਨੂੰ ਬੁਲਾ ਕੇ ਕਿਉਂ ਲਿਆ ਘਰ ਜੇ ਮੈਂ ਆ ਗਿਆ ਤਾਂ ਦੱਸਿਆ ਕਿਉਂ ਉਹਨੂੰ ਵੀ ਆਇਆ ਹੋਇਆ
ਬਹੁ ਭਾਂਤ ਕੋਪਸ ਵੀਰ
ਬਹੁ ਭਾਂਤ ਕੋਪਸ ਵੀਰ ਹੁਣ ਉਹ ਗੁੱਸਾ ਤਾਂ ਚੜ੍ਹਨਾ ਹੀ ਉਹਨੂੰ ਜਾਂ ਟੋਕਣ ਵਾਲਾ ਜਾ ਟੋਕਣ ਵਾਲਿਆਂ 'ਤੇ ਗੁੱਸਾ ਬਹੁਤ ਆਉਂਦਾ ਹੁੰਦਾ ਹਾਂਜੀ
ਧਨ ਤਾਨ ਤਿਆਗਤ ਤੀਰ
ਧਨ ਤਨਖ ਨੂੰ ਤਾਣ ਕੇ ਧਨ ਆਉਂਦਾ ਤਨਖ ਹੈ ਤਨਖ ਨੂੰ ਜਾਂ ਖਿੱਚਦੇ ਨੇ ਉਹ ਜਿਹੜਾ ਜਦ ਉਹਦਾ ਚਿੱਲਾ ਚੜਾਉਂਦੇ ਨੇ ਉਹਨੂੰ ਤਾਣ ਨਾ ਕਹਿੰਦਾ ਇਹ ਡੋਰ ਨਹੀਂ ਚੜ੍ਹੀ ਹੁੰਦੀ ਤਨਖ ਦੀ ਹਰ ਵਕਤ ਫਿਰ ਤਾਂ ਉਹਦੇ 'ਚੋਂ
ਤੜੇ ਖਤਮ ਹੋ
ਜਾਵੇ ਤੜੋ ਦੀ ਖਤਮ ਹੋ ਜਾਵੇ ਜਿਹੜੀ ਤਨਖ ਦਾ ਚਿੱਲਾ ਹੁੰਦਾ ਡੋਰ ਹੁੰਦੀ ਹੈ ਹਰ ਵਕਤ ਨਹੀਂ ਚੜਾ ਕੇ ਰੱਖੀ ਦੀ ਹੁੰਦੀ
ਬਰਤਨ ਵੇਲੇ
ਚੜਾਈ ਦੀ ਹੁੰਦੀ ਉਹਦਾ ਸਪਰਿੰਗ ਖਤਮ ਹੋ ਜੂ ਤੜੇ ਖਤਮ ਹੋ ਜੂ ਉਹਦੀ ਜਦ ਉਹਨੂੰ ਤਾਣ ਕਹਿੰਦੇ ਨੇ ਉਹਦੇ 'ਤੇ ਡੋਰ ਖਿੱਚ ਕੇ ਥੱਲੇ ਦੱਬ ਕੇ ਡੋਰ 'ਤੇ ਉਹਦੀ ਜਾਂ ਤਾਰ ਚੜਾਈ ਦੀ ਹੈ ਤੰਦ ਫਿਰ ਉਹ ਤਣ ਜਾਂਦਾ ਜਾਂ ਤਣੂਗਾ ਤਾਂ ਹੀ ਤੀਰ ਚੱਲੂ ਤਿਆਗ ਦਾ ਤੀਰ ਫਿਰ ਤੀਰ ਛੱਡ ਦੇ ਤਨਖ ਨੂੰ ਤਾਣ ਕੇ ਖਿੱਚ ਕੇ
ਹਾਂ ਸਰ ਅੰਗ ਜਾਸ ਲਗੰਤ ਪਟ ਸੁਰਗ ਵਾਸ ਕਰੰਤ
ਸਰ ਹੁਣ ਦੇਖੋ ਇੱਥੇ ਭੁਲੇਖਾ ਇਹੀ ਪਈ ਜਾਂਦਾ ਵੀ ਜਿਹਦੇ ਲੱਗ ਜਾਂਦਾ ਤੀਰ ਸੁਰਗਵਾਸ ਹੋ ਜਾਂਦਾ ਕੋਈ ਜ਼ਰੂਰੀ ਹੈ ਸੁਰਗਵਾਸ ਹੋ ਜਾਏ ਸਾਰੇ ਕਿਤੇ ਤੀਰ ਲੱਗ ਕੇ ਮਰ ਜਾਂਦੇ ਹੁੰਦੇ ਨੇ ਗੋਲੀ ਲੱਗ ਕੇ ਵੀ ਨਹੀਂ ਸਾਰੇ ਆਦਮੀ ਮਰਦੇ ਬਚ ਰਹਿੰਦੇ ਨੇ ਸੁਰਗਵਾਸ ਹੀ ਮਰਨ ਨੂੰ ਕਹਿੰਦੇ ਸੁਰਗਵਾਸ ਮਰਨਾ ਨਹੀਂ ਹੁੰਦਾ ਸੁਰਗਵਾਸ ਹਮੇਸ਼ਾ ਜਿਉਂਦਾ ਹੋਣ ਨੂੰ ਕਹਿੰਦੇ ਜਿਹਦਾ ਸਵੈ ਘਰ ਵਾਸ ਹੈ ਨਿੱਜ ਘਰ ਵਾਸ ਮਰਦਾ ਹੁੰਦਾ ਇਹਨਾਂ ਨੇ ਮਰ ਲੈਣਿਆਂ ਨੂੰ ਵੀ ਸੁਰਗ ਵਾਸ ਭੇਜਤਾ ਜਿੰਨੇ ਮਰਦੇ ਨੇ ਸਾਰੇ ਸੁਰਗ 'ਚ ਵਾਸ ਹੁੰਦੇ ਨੇ ਵੀ ਫਿਰ ਧਰਮਾਂ 'ਤੇ ਕੀ ਲੈਣਾ ਜੇ ਮਰ ਕੇ ਹੀ ਸੁਰਗ ਵਾਸ ਹੁੰਦਾ ਤਾਂ ਫਿਰ ਧਰਮ 'ਤੇ ਕੀ ਕਰਾਉਣਾ ਕਰਾਉਣਾ ਵੀ ਕੁਛ ਨਹੀਂ ਤਾਂ ਹੀ ਕਹਿੰਦੇ ਨੇ ਵੀ ਤੁਸੀਂ ਸਹਿਜ ਸੂਰ ਘਰ ਨੂੰ ਮੰਦਰ ਬਣਾਏ ਨੇ ਪਹਾੜਾਂ 'ਚ ਜਾਂ ਭੀੜ ਵਾ ਇਕੱਠਾ ਕਰਨ ਵਾਸਤੇ ਖੁੱਬ ਬਣਾਇਆ ਉੱਥੇ ਮੇਲਾ ਜਾਇਆ ਉਹ ਸੰਤ ਆਏ ਨੇ ਦੇਖਿਆ ਉਹ ਦਰਸ਼ਨ ਕਰਿਆ ਉਹ ਚੜਾਵਾ ਦਿਆ ਉਹ ਸੁਰਗਵਾਸ ਮਰੇ ਤਾਂ ਸਭ ਦਾ ਹੀ ਹੋ ਜਾਣਾ ਕੋਈ ਜਾਓ ਕੋਈ ਨਾ ਜਾਓ ਜਿਹੜੇ ਨਹੀਂ ਜਾਂਦੇ ਉਹ ਕਹਿੰਦੇ ਸੁਰਗਵਾਸ ਤਾਂ ਸਾਰਿਆਂ ਦੇ ਹੋਣਾ ਮਰੇ ਤਾਂ ਇੱਥੇ ਜਾ ਕੇ ਕੀ ਫਾਇਦਾ ਉਹ ਤਾਂ ਨਹੀਂ ਜਾਂਦੇ ਸਵਰਗਵਾਸ ਦਾ ਮਤਲਬ ਹੈ ਜਿਹਦੇ ਤੀਰ ਲੱਗ ਜਾਂਦਾ ਨਾ ਲੱਗਦੀ ਮਿਲ ਗਿਆ ਭਰਿਆ ਕ੍ਰਾਂਤੀ ਜਿਹਦਾ ਤੀਰ ਲੱਗ ਗਿਆ ਨਾ ਜਿਹਦੇ ਬਾਣੀ ਅਸਰ ਕਰ ਗਈ ਉਹਦੇ ਲੱਗਿਆ ਤੀਰ ਜਿਹਦੇ ਅਸਰ ਨਹੀਂ ਕੀਤਾ ਉਹਦੇ ਲੱਗਿਆ ਹੀ ਨਹੀਂ ਕਹਿੰਦੇ ਇਹਨੂੰ ਦਵਾਈ ਲੱਗ ਗਈ ਇਹਨੂੰ ਦਵਾਈ ਲੱਗੀ ਨਹੀਂ ਲੱਗ ਗਿਆ ਦਾ ਮਤਲਬ ਇਹ ਇਹਦੇ 'ਤੇ ਗੁਰਬਾਣੀ ਦੀ ਗੱਲ ਅਸਰ ਕਰ ਗਈ ਤੀਰ ਲੱਗ ਗਿਆ
ਹਾਂ
ਜਿਹਦੇ ਲੱਗ ਗਿਆ ਤੀਰ ਜਿਹਦੇ ਗੁਰਬਾਣੀ ਦੀ ਗੱਲ ਅਸਰ ਕਰ ਗਈ
ਪਟ ਸੁਰਗ ਵਾਸ ਕਰੰਤ
ਪਟ ਸੁਰਗ ਵਾਸ ਕਰੰਤ ਹੈ ਉਹਦੀ ਮੁਕਤੀ ਹੋਊਗੀ ਜਿਹਦੇ ਲੱਗਿਆ ਹੀ ਨਹੀਂ ਅੰਧੇ ਇੱਕ ਨਾ ਲੱਗ ਗਈ
ਬਾਂਸ
ਵਜਾਈ ਫੂਕ, ਉੱਥੇ ਵੀ ਲੱਗਿਆ ਹੀ ਲਫ਼ਜ਼ ਹੈ। ਸੱਚਾ ਸਤਿਗੁਰ ਕਿਆ ਕਰੇ ਜੇ ਸਿੱਖਣ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈ, ਉੱਥੇ ਵੀ ਲੱਗ ਗਈ ਲਫ਼ਜ਼ ਹੈ, ਇੱਥੇ ਵੀ ਲੱਗ ਗਈ ਲਫ਼ਜ਼ ਹੈ। ਲੱਗਣ ਦਾ ਮਤਲਬ ਵੱਜ ਜਾਣਾ ਨਹੀਂ ਹੈ,
ਲਗੰਤ
ਹਾਂ ਜੀ, ਉਹ ਲੱਗ ਗਿਆ ਧੀਰ ਜਿਹਦੇ ਨਾਲ ਜੁੜ ਗਿਆ, ਉਹ ਜਿਹੜਾ ਜੁੜ ਗਿਆ ਸ਼ਬਦ ਨਾਲ ਉਹ ਲੱਗ ਗਿਆ ਉਹਦੇ ਤੀਰ। ਗੁਰੂ ਅਮਰਦਾਸ ਦੇ ਲੱਗ ਗਿਆ ਸੀ ਤੀਰ, ਬਾਣੀ ਦਾ ਬਾਣ ਲੱਗ ਗਿਆ ਸੀ ਨਾ, ਐ ਲੱਗਦਾ ਹੁੰਦਾ ਇੱਕੋ ਹੀ ਤੀਰ ਲੱਗਿਆ ਸੀ, ਅਸੀਂ ਸੁਣਿਆ ਸੀ
ਮੰਨ ਲਿਆ,
ਗੁਰਬਿਨ ਗਿਆਨ ਨਾ ਹੋਏ ਨਾ, ਬਸ ਸਮਝ ਆ ਗਈ ਗਲਤੀ। ਗਿਆਨ ਕਬਦ ਦਾ ਮੰਨ ਰਹੇ, ਮੰਨੇ ਬੰਨਣਾ ਸੀ ਉਹਨਾਂ ਨੇ, ਮਨ ਨਹੀਂ ਸੀ ਬੰਨਿਆ ਜਾ ਸਕਦਾ ਕਿਤੇ ਵੀ, ਮਨ ਬੰਨਣ ਦੀ ਕੋਈ ਇਹਨਾਂ ਕੋਲ ਇੰਤਜ਼ਾਮ ਹੀ ਨਹੀਂ ਹੈ, ਕੋਈ ਤਰੀਕਾ ਹੀ ਨਹੀਂ ਹੈ ਹਿੰਦੂਆਂ ਕੋਲ ਮਨ ਬੰਨਣ ਦਾ, ਜੋਗੀ ਕੋਲ ਵੀ ਕੋਈ ਤਰੀਕਾ ਨਹੀਂ ਸੀ ਮਨ ਬੰਨਣ ਦਾ। ਉਹਨੇ ਕਿਹਾ ਗਿਆਨ ਕਬਦ ਦਾ ਮਨ ਰਹੇ ਗੁਰਬਿਨ ਗਿਆਨ, ਗਿਆਨ ਕਬਦ ਦਾ ਮਨ ਰਹੇ, ਬਸ ਇੱਥੇ ਨੂੰ ਕਹਿੰਦੇ ਇਹ ਠੀਕ ਤਰੀਕਾ ਹੀ, ਗਿਆਨ ਕਬਦ ਦਾ ਮਨ ਰਿਹਾ, ਹੋਰ ਕੋਈ ਤਰੀਕਾ ਹੈ ਨਹੀਂ। ਕਿਹੜਾ ਗਿਆਨ ਹੈ ਜਿਹਦਾ ਬੰਦਾ ਮਨ ਨੂੰ, ਸਵਾਲ ਇਹ ਸੀ, ਉਹ ਗਿਆਨ ਨਹੀਂ ਸੀ ਕੋਲ, ਗੁਰਬਿਨ ਗਿਆਨ ਨਾ ਨਹੀਂ ਉਹ ਹੁਣ ਗਾਹਾਂ ਦੀ ਗੱਲ, ਉਹ ਕਹਿੰਦਾ ਗੁਰ ਦੱਸੋ ਕਿੱਥੇ, ਉਹ ਤੋਂ ਇਹ ਗਿਆਨ ਮਿਲੂਗਾ, ਜਿਹੜੇ ਮੈਂ ਗ੍ਰੰਥ ਪੜ੍ਹੇ ਨੇ ਉੱਥੇ ਤਾਂ ਹੈ ਨਹੀਂ। ਗਿਆਨ ਕਬਦ ਦਾ ਮਨ ਰਹੇ, ਉਹ ਗੁਰ ਹੈਗਾ ਜਿਹਦੇ ਕੋਲ ਉਹ ਗਿਆਨ ਹੈ, ਉਹ ਮਨ ਨੂੰ ਮੰਨੂਗਾ, ਜਿਹੜਾ ਸਿਮਰਤ ਸ਼ਾਸਤਰ ਦਾ ਗਿਆਨ ਹੈ ਉਹਦੇ ਵਿੱਚ ਨਹੀਂ ਗਿਆਨ ਮੰਨਿਆ ਮਨ ਬੰਨਿਆ ਜਾ ਸਕਦਾ, ਜਿਹੜਾ ਸਾਖੀਆਂ ਦਾ ਗਿਆਨ ਹੈ ਗੁਰ ਇਤਿਹਾਸ ਉਹਦੇ ਨਾਲ ਨਹੀਂ ਮਨ ਬੰਨਿਆ ਜਾ ਸਕਦਾ। ਬੇੜਾ ਕਰਕੇ ਸਿੱਖੀ ਦਾ ਕਿਹਨੇ ਕੀਤਾ, ਇਹਨਾਂ ਗੱਲਾਂ ਨੇ ਕੀਤਾ, ਹੋਰ ਅੰਡ ਵੰਡ ਲੈ ਕੇ ਬਹਿ ਗਏ, ਨਹੀਂ ਮਨ ਬੰਨਿਆ ਜਾ ਸਕਦਾ ਉਹਨਾਂ ਦਾ। ਅਸਲ ਦੇ ਵਿੱਚ ਆਗੂਆਂ ਨੇ ਆਪਣਾ ਮਨ ਨਹੀਂ ਸੀ ਮੰਨਣਾ, ਉਹ ਸੰਗਤ ਦਾ ਕਿਉਂ ਬੰਨਦੇ, ਗੋਲਕ ਦੇ ਡਾਕਾ ਕਿਵੇਂ ਮਾਰਦੇ, ਆਪਣਾ ਰਾਹ ਖੁੱਲ੍ਹਾ ਛੱਡਣ ਖਾਤਰ ਤੁਹਾਡਾ ਰਾਹ ਬੰਦ ਕਰਤਾ, ਆਪਣਾ ਲੁੱਟ ਖਸੁੱਟ ਦਾ ਜਿਹੜਾ ਰਾਹ ਖੁੱਲ੍ਹਾ ਛੱਡਣ ਵਾਸਤੇ ਸੰਗਤ ਦਾ ਰਾਹ ਬੰਦ ਕਰਤਾ। ਗੁਰਬਿਨ ਗਿਆਨ ਵਾਲਾ ਗੁਰਬਾਣੀ ਪੜ੍ਹਨੀ, ਟੀਕਾ ਹੀ ਉਲਟ ਕਰਕੇ ਦੇ ਤਾ ਵੀ ਕੋਈ ਖੋਜ ਬਣਾ ਲਵੇ, ਰਾਹ ਹੀ ਬੰਦ ਕਰਤਾ, ਪਲੈਂਡ ਪ੍ਰੋਗਰਾਮ ਨਾ ਕੀਤਾ। ਉਹ ਤਾਂ ਗੋਲਕਾਂ ਯਾਦ ਕਰਾਈਆਂ ਸੀ ਉਹਨਾਂ ਨੇ, ਸਭ ਬੇਈਮਾਨ ਸੀ ਇੱਕ ਤੋਂ ਇੱਕ, ਕੋਈ ਇਮਾਨਦਾਰ ਆਦਮੀ ਨਹੀਂ ਸੀ ਇਹਨਾਂ 'ਚ, ਇਮਾਨਦਾਰ ਆਦਮੀ ਇਹੋ ਜਿਹੇ ਕੰਮ ਕਰ, ਇਮਾਨਦਾਰ ਹੁੰਦਾ ਤਾਂ ਲੜ ਪੈਂਦਾ ਇਹਨਾਂ ਨੂੰ ਬਾਅਦ 'ਚ। ਮਹਾਤਮਾ ਗਾਂਧੀ ਇਮਾਨਦਾਰ ਸੀ, ਕਾਂਗਰਸ ਨਾਲ ਲੜ ਪਿਆ ਬਾਅਦ 'ਚ, ਇਕੱਲਾ ਹੀ ਅੱਡ ਹੋ ਗਿਆ, ਇਮਾਨਦਾਰ ਨਹੀਂ ਸੀ ਕੋਈ, ਇਮਾਨਦਾਰ ਹੁੰਦਾ ਪਿੱਛੋਂ ਪਤਾ ਲੱਗ ਜਾਂਦਾ, ਇਮਾਨਦਾਰ ਦੀ ਬੇਈਮਾਨਾਂ ਨਾਲ ਖੜਕ ਪੈਂਦੀ ਹੈ ਫਿਰ ਪਿੱਛੋਂ, ਇੱਕ ਵੀ ਆਦਮੀ ਨਹੀਂ ਸੀ।
ਕਹੂੰ ਅੰਗ ਭੰਗ ਉਤੰਗ,
ਕਹੂੰ ਅੰਗ ਭੰਗ ਉਤੰਗ। ਹੁਣ ਜਿਹੜੀਆਂ ਫੋਟੋਆਂ ਲਾਉਂਦੇ ਨੇ ਇੱਥੇ ਅਜਾਇਬ ਘਰ 'ਚ, ਕਿੰਨੇ ਕੁ ਆਦਮੀ ਨੇ ਜਿਹਦੀ ਫੋਟੋ, ਇੱਕ ਆਦਮੀ ਦਿਖਾਓ ਜਿਹੜਾ ਪੂਰਾ ਹੋਵੇ, ਜਿਹਨੂੰ ਗੁਰਮਤ ਦਾ ਗਿਆਨ ਹੋਵੇ, ਬਸ ਖਿਤਾਬ ਕੀ ਦਿੰਦੇ
ਫਖਰੇ ਕੌਮ
ਨਾ, ਆਹ ਜਿਹੜਾ ਪੰਥ ਰਤਨ, ਸਾਰੇ ਪੰਥ ਰਤਨ, ਜਿਹੋ ਜਿਹਾ ਪੰਥ ਉਹ ਜਿਹਾ ਰਤਨ। ਪੰਥ ਕੀ ਹੈ, ਪੰਥ ਰਤਨ ਤਾਂ ਗੁਣ, ਗੁਰਬਾਣੀ ਦੇ ਗੁਣ ਨੇ, ਮਤ ਵਿੱਚ ਰਤਨ ਜਵਾਹਰ ਮਾਣਕ, ਇਹ ਛੱਡਤੇ ਪਤਾ ਨਹੀਂ ਕਿਹੋ ਜਿਹਾ ਰਤਨ ਲਿਆਂਦਾ ਉਹਨਾਂ ਨੇ, ਪੱਥਰ ਲਿਆ ਕੇ ਰੱਖ ਲਿਆ ਉੱਥੇ, ਉਹ ਪੱਥਰ ਨੇ ਰਤਨ ਨਹੀਂ ਹੋਣ।
ਕਹੂੰ ਅੰਗ ਭੰਗ ਉਤੰਗ,
ਕਹੂੰ ਅੰਗ ਭੰਗ ਉਤੰਗ, ਕਹੀਂ ਅੰਗ ਭੰਗ ਹੋ ਕੇ ਉੱਤੇ ਚੜ੍ਹਦਾ, ਅੰਗ ਭੰਗ ਹੋ ਕੇ ਉੱਤੇ ਉੱਠਦਾ, ਸਰੀਰ ਅੰਗ ਹੈ ਫਿਰ ਇਹਦਾ, ਜੇ ਮਾਇਆ ਦੇ ਨਾਲ ਜੁੜਿਆ ਹੋਇਆ ਤਾਂ ਮਾਇਆ ਅੰਗ ਹੈ,
ਸਰੀਰ ਅੰਗ,
ਸਰੀਰ ਅੰਗੇ ਹੈ, ਜਾਂ ਸਰੀਰ ਭੰਗ ਹੁੰਦਾ ਇਹਦੇ ਨਾਲ ਛੁੱਟਦਾ ਹੈ ਫਿਰ ਉੱਤੇ ਉੱਠਦਾ ਹੈ,
ਉਤੰਗ
ਉਤੰਗ ਉੱਤੇ ਤਾਂ ਹੀ ਉੱਠੂਗਾ ਮਾਇਆ ਤੋਂ, ਮਾਇਆ ਤੋਂ ਉੱਤੇ ਕਿਵੇਂ ਉੱਠੂਗਾ, ਜੇ ਮਾਇਆ ਨੂੰ ਮੋਹ ਟੁੱਟੂਗਾ ਇਹਦਾ, ਜਿੰਨਾ ਚਿਰ ਮੋਹ ਟੁੱਟਦਾ ਹੀ ਨਹੀਂ, ਭੰਗ ਦਾ ਮਤਲਬ ਟੁੱਟਣਾ ਹੀ ਹੁੰਦਾ, ਭੰਗ ਦਾ ਮਤਲਬ ਟੁੱਟਣਾ ਹੀ ਹੁੰਦਾ, ਹੋਰ ਕੀ ਹੁੰਦਾ, ਜੇ ਮਾਇਆ ਨੂੰ ਮੋਹ ਟੁੱਟਦਾ ਨਹੀਂ ਉੱਤੇ ਨਹੀਂ ਉੱਠ ਸਕਦਾ ਮਨ ਕਦੇ ਵੀ, ਕਿਤੇ ਤਾਂ ਮਨ ਭੰਗ ਹੋ ਕੇ ਮਾਇਆ ਤੋਂ ਭੰਗ ਹੋ ਕੇ, ਮਾਇਆ ਨੂੰ ਜੁੜਿਆ ਤਾਂ ਪਹਿਲਾਂ ਹੀ ਆ ਨਾ, ਭੰਗ ਜ਼ਿਆਦਾ ਹੁੰਦਾ ਹੁੰਦਾ ਜਾਂ ਇੱਕ ਹੋਵੇ ਮਨ, ਇੱਕ ਤਾਂ ਹੈ ਨਹੀਂ। ਭੰਗ ਦਾ ਮਤਲਬ ਇਹ ਨਹੀਂ ਵੀ ਮਨ ਭੰਗ ਹੋਇਆ, ਮਨ ਤਾਂ ਪਹਿਲਾਂ ਹੀ ਭੰਗ ਹੈ, ਹੁਣ ਭੰਗ ਕਿਵੇਂ ਹੋਣਾ? ਹੁਣ ਜਿੱਥੋਂ ਜੁੜਿਆ ਹੋਇਆ ਉੱਥੋਂ ਭੰਗ, ਭੰਗ ਉੱਥੋਂ ਹੁੰਦਾ ਹੁੰਦਾ ਜਿੱਥੇ ਜੁੜਿਆ ਹੋਇਆ ਹੋਵੇ। ਜੇ ਹੁਣ ਭੰਗ ਹੋ ਕੇ ਜੁੜ ਇੱਕ ਹੋ ਗਿਆ, ਫਿਰ ਤਾਂ ਭੰਗ ਹੋਣਾ ਹੀ ਨਹੀਂ ਇਹਦੇ, ਫਿਰ ਹੀ ਭੰਗ ਹੁੰਦਾ ਹੁੰਦਾ। ਇੱਕ ਹੋਇਆ, ਇੱਕ ਤਾਂ ਭੰਗ ਅੰਗ ਸਰੂਪ ਹੈ, ਫਿਰ ਹਾਂ ਬਸ ਆ ਹੈ, ਇੱਕ ਤਾਂ ਜੇ ਇੱਕ ਹੋ ਗਿਆ ਫਿਰ ਤਾਂ ਭੰਗ ਅੰਗ ਸਰੂਪ ਹੈ, ਫਿਰ ਤਾਂ ਭੰਗ ਹੁੰਦਾ ਹੀ ਨਹੀਂ। ਭੰਗ ਕਦ ਹੋਊਗਾ? ਹੁਣ ਮਾਇਆ ਨਾਲ ਇੱਕ ਹੋਇਆ ਹੋਇਆ, ਇੱਕ ਚ ਗਿਣਤੀ ਹੈ ਜਿਉਂਦੇ ਦੀ, ਜੇ ਡੈਡ ਬੋਡੀ ਹੋ ਜਾਵੇ ਫਿਰ ਨਹੀਂ ਇੱਕ ਬੰਦੇ, ਫਿਰ ਤਾਂ ਇੱਕ ਜਿਹੜੀ ਗਿਣਤੀ ਹੈ ਨਾ ਮਰਦਮ ਜਵਾਨੀ ਚੋਂ ਵੀ ਨਿਕਲ ਜਾਂਦੀ, ਕਾਗਜ਼ਾਂ ਚੋਂ ਖਰਚ ਹੋ ਜਾਂਦੀ ਹੈ ਫਿਰ ਇਹਦੀ ਗਿਣਤੀ, ਜਿਹੜੀ ਗਿਣਤੀ ਹੈ ਮਰਦਮ ਸ਼ੁਮਾਰੀ ਜਿਹਦੀ, ਬਸ ਉਹਦੇ ਨਿਲ ਉੱਥੋਂ ਕੱਟੀ ਜਾਂਦੀ ਹੈ। ਜੋ ਦਿਨ ਹੀ ਗਿਣਤੀ ਰਹਿੰਦੀ, ਜਦ ਦੀ ਗਿਣਤੀ ਹੈ ਸਰਕਾਰ ਕੋਲ, ਜੋ ਤਾਂ ਉਹਨਾਂ ਕੀ ਲੈਣਾ, ਜਾਤ ਦੀ ਵੀ ਸਾਰੇ ਦੀ ਗਿਣਤੀ ਨਹੀਂ, ਆਦਮੀ ਆਦਮੀਆਂ ਦੀ ਗਿਣਤੀ ਹੈ, ਮੱਛਰਾਂ ਮੱਖੀਆਂ ਦੀ ਕੋਈ ਗਿਣਤੀ ਨਹੀਂ, ਬੌਲਦਾਂ ਦੀ ਕੋਈ ਗਿਣਤੀ ਨਹੀਂ, ਘਾਹ ਫੂਸ ਦੀ ਕੋਈ ਗਿਣਤੀ ਨਹੀਂ, ਸਾਰਿਆਂ ਦੀ ਗਿਣਤੀ, ਇਕੱਲੇ ਆਦਮੀ ਆਦਮੀ ਦੀ ਗਿਣਤੀ ਹੈ ਸਰਕਾਰ ਕੋਲ, ਉਹ ਵੀ ਪੂਰੀ ਨਹੀਂ ਹੁੰਦੀ ਠੀਕ, ਉਹ ਵੀ ਜਿੰਨੇ ਜਿੰਨੇ ਬਾਹਰ ਨੇ ਨਾ ਜਿਹੜੇ ਘਰ ਬਣੇ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ, ਉਹ ਇਹਦਾ ਉਹ ਹਾਲੀ ਕੀ ਹੈ ਰਿਕਾਰਡ ਕਿੰਨਾ ਕੁ, ਜਿਹੜੇ ਗਰਭ ਦੇ ਵਿੱਚ ਬੱਚੇ ਨੇ ਉਹਨਾਂ ਦੀ ਕਿਹੜਾ ਗਿਣਤੀ ਹੈ,
8ਵੇਂ ਮਹੀਨੇ 'ਚ ਬੈਠਾ ਕਿ 9ਵੇਂ 'ਚ ਬੈਠਾ ਕਿ 7ਵੇਂ 'ਚ ਬੈਠਾ,
ਜਿਹੜੇ ਆਉਣ ਵਾਲੇ ਲੱਖਾਂ ਰੋਜ਼ ਆਉਂਦੇ ਨੇ ਉਹ ਲੱਖਾਂ ਹੀ ਰੋਜ਼ ਮਰਦੇ ਨੇ। ਹਾਂਜੀ,
ਕਹੂੰ ਤੀਰ ਤੇਗ ਸੁਰੰਗ,
ਜਿਹੜਾ ਭੰਗ ਦੀ ਗੱਲ ਰੱਖਦਾ, ਬੜਾ ਇੰਪੋਰਟੈਂਟ ਗੱਲ ਹੈ, ਮਨ ਭੰਗ ਹੁੰਦਾ ਹੁੰਦਾ, ਮਨ ਤਾਂ ਭੰਗ ਹੋ ਕੇ ਮਾਇਆ 'ਚ ਫਸਿਆ ਹੋਇਆ, ਹੁਣ ਭੰਗ ਜਦ ਹੋਊਗਾ,
ਹੁਣ ਮਾਇਆ ਨਾਲ ਹੋਊ,
ਹੁਣ ਭੰਗ ਹੋਊਗਾ ਮਾਇਆ ਨੂੰ,
ਮੋਹ ਭੰਗ ਹੋ ਗਿਆ,
ਮੋਹ ਭੰਗ ਹੋਊਗਾ ਇਹਦਾ, ਮੋਹ ਦਾ ਜੋੜਿਆ ਹੋਇਆ,
ਮੋਹ ਨਾਲ
ਛੁੱਟਦੀ ਡੋਰ ਵੱਜਿਆ ਹੋਇਆ ਹੈ ਉਹਦੇ ਨਾਲ ਸੰਗਲ, ਨਾਨਕਾ ਔਗਣ ਜੇਤੜੇ ਤੇ ਇੱਥੇ ਗਲੀ ਜੰਜੀਰ ਪਾ ਕੇ ਬੰਨਿਆ ਹੋਇਆ, ਨਾਲ ਮੋਹ ਨੇ, ਲੋਭ ਨੇ, ਇਹ ਜੰਜੀਰਾਂ ਨੇ ਸਾਰੀਆਂ ਬੰਨਿਆ ਹੋਇਆ, ਜੇ ਜੰਜੀਰਾਂ ਟੁੱਟੀਆਂ ਉੱਡ ਜੂਗਾ ਹੈ ਫਿਰ ਕੀ ਹੈ, ਵੱਜਿਆ ਹੋਇਆ ਹੈ, ਜੇ ਟੁੱਟ ਗਿਆ ਜਦੋਂ ਗਿਆਨ ਚਰਚਾ ਸੁਣਦਾ ਉਦੋਂ ਟੁੱਟਦਾ ਹੈ ਇਹਦਾ ਮੋਹ, ਟੁੱਟਿਆ ਉਹ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਗੰਗਾ ਦੀ ਲਹਿਰ ਚੱਲਦੀ ਹੈ ਜੰਜੀਰ ਤਾਂ ਟੁੱਟੂ ਹੈ, ਕਿਸੇ ਨਾ ਕਿਸੇ ਦੀ ਟੁੱਟ ਜਾਂਦੀ ਹੈ, ਮੇਰੀ ਛਾਲਾ ਪਰ ਬੈਠੇ ਕਬੀਰ, ਫਿਰ ਉਹ ਮੇਰੇ ਛਾਲਾ 'ਤੇ ਬੈਠੇ, ਫਿਰ ਮਨ ਦਾ ਜਿਹੜਾ ਹੈ ਨਾ ਭਰਮ, ਭਰਮ ਦੇ ਉੱਪਰ ਬੈਠ ਗਿਆ, ਫਿਰ ਜਾ ਕੇ ਭਰਮ ਕਿੱਥੇ ਤੱਕ ਹੈ, ਭਰਮ ਜਿੱਥੇ ਤੱਕ ਭਵ ਸਾਗਰ ਹੈ ਉੱਥੇ ਤੱਕ ਭਰਮ ਹੈ, ਉਹਦੇ ਉੱਤੇ ਬੈਠ ਗਿਆ ਜਾ ਕੇ ਬਾਹਰਲੇ ਪਾਸੇ, ਭਵ ਸਾਗਰ ਦੇ ਬਾਹਰਲੇ ਪਾਸੇ ਬੈਠ ਗਿਆ, ਫਿਰ ਮਿਰਗ ਛਾਲਾ ਤਾਂ ਥੱਲੇ ਹੀ ਰਹਿ ਗਈ, ਜਿਵੇਂ ਜਿਹੜਾ ਖੋਲ ਹੁੰਦਾ ਆਂਡੇ ਦਾ ਉਹ ਤਾਂ ਬਾਹਰ ਬਹਿ ਜਾਏ ਜੇ ਕੋਈ ਚੀਜ਼ ਬੱਚਾ ਜਾ ਕੇ, ਮਿਰਗਸ਼ਾਲਾ ਦੇ ਮਿਰਗਸ਼ਾਲਾ ਦਾ ਉਹ ਖੋਲ ਹੈ, ਸਹਿਜ ਸੁਣ ਕਾ ਕਾਰਡ ਪਰਲੇ ਪਾਸੇ ਹੀ ਹੈ, ਫਿਰ ਉਹ ਸਹਿਜ ਸੁਣ ਕਾ ਕਾਰਡ ਪਰਲੇ ਪਾਸੇ ਆ, ਉਹ ਬਾਹਰ ਜਾ ਬੈਠਿਆ ਭਵ ਸਾਗਰ ਦੇ ਭਰਮ ਦੇ ਬਾਹਰ ਚਲਾ ਗਿਆ, ਸੋ ਮਿਰਗਸ਼ਾਲਾ ਦੇ ਉੱਤੇ ਬਹਿ ਗਿਆ ਜਾ ਕੇ, ਇਹਨੂੰ ਕਹਿੰਦੇ ਨੇ ਮਿਰਗਸ਼ਾਲਾ, ਅਤੇ ਬਾਹਰਲੇ ਪਾਸੇ ਬੈਠਾ ਭਵ ਸਾਗਰ ਹੇਠਾਂ ਉੱਪਰ ਬੈਠਾ, ਚਿੱਤ ਹਮੇਸ਼ਾ ਹੀ ਉੱਪਰ ਹੀ ਰਹਿੰਦਾ, ਬਾਹਰਲੇ ਪਾਸੇ ਹੀ ਰਹਿੰਦਾ, ਮਾਇਆ ਦੇ ਵਿੱਚ ਨਹੀਂ ਜੁੜਦਾ ਹੈ, ਉਹ ਤਾਂ ਹੈ ਉਹ ਮਾਇਆ ਤੋਂ ਮੁਕਤ, ਮਾਇਆ ਦਾ ਮੋਹ ਉਹਨੂੰ ਤਾਂ ਹੈ ਨਹੀਂ, ਜਦ ਇਹਨੂੰ ਰਹਿੰਦਾ ਨਹੀਂ ਫਿਰ ਇੱਕ ਹੋਣ, ਇੱਕ ਹੋਣ ਵਾਸਤੇ ਹੈ ਮਨ ਭੰਗ ਮਾਇਆ 'ਚ ਹੋਇਆ। ਹਾਂਜੀ,
ਕਿਉਂ ਤੀਰ ਤੇਗ ਸੁਰੰਗ,
ਆ ਕਿਉਂ ਕਿਉਂ ਹੋਇਆ ਭੰਗ, ਕਿਉਂ ਹੋਇਆ ਭੰਗ,
ਕਿਉਂ ਤੀਰ ਤੇਗ ਸੁਰੰਗ,
ਤੀਰ ਵੱਜਿਆ ਜਾਂ ਤੇਗ ਵੱਜੀ ਹੈ, ਕਿਹੜੀ ਸੁਰੰਗ, ਸੁਰੰਗ ਵੱਜੀ ਹੈ, ਜਿੱਥੇ ਤੀਰ ਔਰ ਤੇਗ ਸੁਰੰਗ ਪੂਰੇ ਰੰਗ ਵਾਲੀ ਹੈ ਨਾਮ ਵਾਲੀ ਹੈ ਉੱਥੇ ਭੰਗ ਹੋਇਆ, ਉਹਨੇ ਕੱਟੀ ਹੈ ਜੰਜੀਰ, ਜੰਜੀਰ ਕਿਹਨੇ ਕੱਟੀ ਹੈ? ਜਾਂ ਤਾਂ ਕੋਈ ਤੀਰ ਵੱਜਿਆ ਨਾਮ ਦਾ
ਜਾਂ ਗਿਆਨ ਦੀ ਖੜਗ,
ਜਾਂ ਗਿਆਨ ਖੜਗ ਵੱਜੀ ਹੈ, ਉਹਨੇ ਕੱਟੀ ਹੈ ਜੰਜੀਰ, ਤਾਂ ਇਹ ਮਾਇਆ ਨਾਲ ਛੁੱਟ ਕੇ ਫੇਰ ਅੱਡ ਹੋਇਆ।
ਕਹੂੰ ਚੌਰ
ਜਿਹੜੀ ਗਹਿਣਾ ਤਿਰਕੀ ਬਰਕਤ ਖਾਏ ਅਸੰਖ ਕਰੋੜ, ਉਹ ਆਹ ਵੇਲ ਹੈ, ਆਹ ਜੰਗ ਹੋ ਰਹੀ ਆ, ਉਹ ਅਸੰਖ ਕਰੋੜਾਂ ਨੂੰ ਤਰ ਜਾਣਾ ਇੱਥੇ। ਜਿਹਨਾਂ ਨੇ ਸੁਣ ਲਿਆ ਉਹਨਾਂ ਨੇ ਤਾਂ ਹੁਣੇ ਸੁਣਿਆ, ਗਾਂ ਉਹ ਵੀ ਉਹੀ ਤੀਰ ਚਲਾਉਣ ਲੱਗ ਗਏ, ਬੋਲਣ ਲੱਗ ਗਏ, ਉਹ ਗਾਂ ਵਾਲਿਆਂ ਨੂੰ ਦੱਸੀ ਜਾਂਦੇ ਨੇ, ਤਾਰੀ ਜਾਂਦੇ ਨੇ, ਐਂ ਹੋ ਜਾਂਦਾ। ਕਿਉਂਕਿ ਜਿਨ ਜਾਣਿਆ ਸੋਤੀ ਸੀ, ਇੱਕ ਨੂੰ ਪਤਾ ਨਹੀਂ ਸੀ ਬੁਝਾਰਤ ਦਾ, ਇੱਕ ਨੇ ਬੁੱਝੀ ਤੀ ਬੁੱਝੀ, ਦੂਏ ਨੂੰ ਦੱਸਤੀ ਉਹਨੇ ਬੁੱਝ ਲਈ, ਜਿਹਨੇ ਬੁੱਝ ਲਈ ਉਹ ਜਾਈ ਆ, ਉਹ ਕੀ ਫਰਕ ਹੈ? ਉਹਨੇ ਦੂਏ ਨੂੰ ਦੱਸਤੀ, ਉਹਨੇ ਦੂਏ ਨੂੰ ਦੱਸਤੀ, ਉਹਨੇ ਦੂਏ ਨੂੰ ਦੱਸਤੀ, ਜਿੰਨੇ ਬੁੱਝ ਲੈਣਗੇ ਸਾਰੇ ਹੀ ਤਰ ਗਏ, ਸਾਰਿਆਂ ਨੇ ਖਾਲੀ। ਹਾਂਜੀ,
ਕਹੂੰ ਚੌਰ ਚੀਰ ਸੁਬਾਹਾ, ਕਹੂੰ ਸੁੱਧ ਸੇਲ ਸੁਨਾਹਾ।
ਕਹੂੰ ਚੌਰ, ਚੌਰ ਜਿਹੜੇ ਹੁੰਦੇ ਨੇ ਚੱਲਦੇ ਹੁੰਦੇ ਨੇ, ਚੌਰ
ਚੀਰ ਸੁਬਾਹ
ਆਏ ਨਾਮਧਾਰੀਏ ਵੀ ਚੌਰ ਫਰਾਉਂਦੇ ਸਿਰ 'ਤੇ, ਚੌਰ ਖਿੰਡ ਜਾਂਦੇ ਨੇ, ਫਿਰ ਜਾਂਦਾ ਕੋਈ ਗਿਆਨਵਾਨ। ਆਹੋ ਚੌਰ ਚੂਰ ਖਿਲਾਰ ਕੇ ਰੱਖ ਦਿੰਦਾ ਫਿਰ ਉਹ, ਚੌਰ ਚੀਰ ਕੱਪੜੇ ਸੁਬਾਹਾ,
ਕਹੂੰ ਸੁੱਧ ਸੇਲ ਸੁਨਾਹਾ।
ਸਾਰੀਆਂ ਬਾਹਾਂ ਜਿਹੜੀਆਂ ਨੇ ਨਾ, ਸਣੇ ਬਾਹਾਂ ਚੌਰ ਵੱਡੇ ਪਏ ਨੇ, ਪਰੇ ਸੁਬਾਹਾ, ਬਾਹਾਂ ਸਣੇ ਚੌਰ ਪਏ ਨੇ,
ਚੌਰ ਚੀਰ
ਇੱਥੋਂ ਬਾਹਾਂ ਵੱਡੀ ਗਈ, ਚੌਰ ਹੱਥ 'ਚ ਹੈ,
ਬਾਹਾਂ ਵੱਡਦੀ ਜਦ
ਸਣੇ ਬਾਹਾਂ ਚੌਰ ਪਏ ਕਿਤੇ।
ਕਹੂੰ ਚੌਰ ਚੀਰ ਸੁਬਾਹ,
ਚੌਰ ਉੱਤੇ ਕੱਪੜਾ ਵੀ ਪਾਇਆ ਹੈ, ਬਾਂਹਦੇ
ਚੀਰ ਕੱਪੜੇ ਨੂੰ, ਚੀਰ ਹਰਨ
ਕੱਪੜਾ, ਸਣੇ ਕੁੜਤਾ ਉਹਦਾ ਪਾਇਆ ਹੈ, ਚੋਲਾ ਵੱਢ ਕੇ ਬਾਂਹ ਸਿੱਟੀ ਹੈ, ਸਣੇ ਕੱਪੜਾ ਬਾਂਹ, ਬਾਂਹ ਕੱਪੜਾ ਅਤੇ ਚੌਰ ਇਕੱਠੇ ਹੀ ਪਏ।
ਕਹੂੰ ਸੁੱਧ ਸੇਲ ਸੁਨਾਹਾ,
ਕਹੂੰ ਸੁੱਧ ਸੇਲ
ਸੁਨਾਹਾ,
ਸੁਨਾਹਾ ਕਿਤੇ ਕਾਹਦੇ ਨਾਲ ਵੱਢਿਆ ਗਿਆ, ਜਾਂ ਸ਼ੁੱਧ ਸੇਲ ਵੱਜੀ, ਵਰਸ਼ਾ ਵੱਜਿਆ ਨਾ ਗਿਆਨ ਦਾ, ਸ਼ੁੱਧ ਗਿਆਨ ਦਾ, ਉਹ ਵੱਢ ਕੇ ਪਰੇ ਮਾਰੇ। ਸਣੇ
ਨਾਮ ਦੇ ਨੇਜੇ ਨੇ,
ਹਾਂ ਨਾਮ ਦੇ ਨੇਜੇ ਨੇ, ਉੱਥੋਂ ਵੋਢੇ ਚੋਂ ਕੱਢ ਕੇ ਪਰੇ ਕਰਤਾ। ਓਹੋ ਆਹੋ ਵੀ ਇਹ ਤਾਂ ਜਿਹੜਾ ਚੌਰ ਹੈ, ਆਪਣ ਕੋ ਜੋ ਜਾਣੇ ਉੱਚਾ ਸੋਈ ਗਲੀ ਹੈ, ਸਭ ਤੋਂ ਨੀਚਾ ਚੱਲ ਵੱਢਿਆ ਗਿਆ ਪਰੇ, ਵੀ ਨੀਚਿਆਂ ਨੂੰ ਚੌਰ ਕਰੀਦਾ, ਕਰਾਉਣ ਵਾਲਾ ਹੀ ਨੀਚ ਹੈ। ਚੱਲ ਗੱਲ ਖਤਮ ਹੋਈ, ਜਿਹੜਾ ਚੌਰ ਕਰਾਉਂਦਾ ਸੰਗਤ 'ਚ ਬੈਠ ਕੇ, ਅਸਲ 'ਚ ਨੀਚ ਹੈ ਉਹ, ਵੱਢੀ ਗਈ ਸਣੇ ਬਾਂਹ, ਸਭ ਕੁਝ ਵੱਢਿਆ ਗਿਆ, ਚੌਰ ਵੀ ਵੱਢਿਆ ਗਿਆ। ਉਹ ਚੌਰ ਕਦ ਕਰਾਊਗਾ? ਉਹ ਗੁਰਬਾਣੀ ਦਾ ਕਹਿ ਦਿਆ, ਗੁਰਬਾਣੀ ਨੂੰ ਉਹ ਬੰਦਾ ਜੇ ਕਰਾਊਗਾ ਫਿਰ ਤਾਂ ਨੀਚ ਸਾਬਤ ਹੋ ਗਿਆ, ਜੇ ਕਰਾਊ ਫਿਰ ਤਾਂ ਸਾਬਤ ਹੋ ਗਿਆ ਵੀ ਨੀਚ ਹੈ, ਫਿਰ ਤਾਂ ਚਰਚਾ ਹੋਜੂ, ਉਹ ਹਟਾ ਦੂਗਾ ਵੀ ਹੁਣ ਚੌਰ ਨਾ ਕਰਿਆ ਕਰੋ,
ਵੱਢੀ ਗਈ।
ਇਹ ਤਾਂ ਰੋਜ਼ ਚਰਚਾ ਪੱਕੀ ਹੋਊਗੀ ਸਭ। ਉਹਦਾ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦੇ ਆ, ਹੁਕਮ ਹੈ ਪਰਮੇਸ਼ਰ ਦਾ, ਤਾਂ ਕਰਦੇ ਉਹਨੂੰ ਚੌਰ, ਤੂੰ ਉਹਦੇ ਬਰਾਬਰ ਹੈ, ਉਹਦੇ ਬਰਾਬਰ ਤਾਂ ਗੁਰੂ ਵੀ ਨਹੀਂ ਹੋਏ। ਇਹ ਕਹਿੰਦੇ ਨੇ ਗੁਰੂ ਨੇ ਉਹਨਾਂ ਨੂੰ ਦਿੱਤਾ ਪੋਥੀ, ਪਰਮੇਸ਼ਰ ਕਾ ਥਾਨ ਹੈ, ਕਿਉਂ ਅੱਖਰ ਹੁਣ ਜੋ ਸਾਨੂੰ ਕਹਿੰਦੇ ਨੇ, ਜੋ ਅੱਖਰ ਲਿਖੇ ਨੇ ਉਹੀ ਬੋਲਣੇ ਪੈਣਗੇ। ਹੁਣ ਬੁਲਾਉਂਦੀ ਹੈ ਗੁਰਬਾਣੀ ਸਾਨੂੰ, ਅੱਖਰ ਬੁਲਾਉਂਦੇ ਨੇ, ਪਹਿਲਾਂ ਬੁਲਾਉਂਦਾ ਸੀ ਪਰਮੇਸ਼ਰ, ਜਿਨ੍ਹਾਂ ਨੇ ਅੱਖਰ ਲਿਖੇ ਨੇ ਉਹਨਾਂ ਨੂੰ ਪਰਮੇਸ਼ਰ ਨੇ ਬੁਲਾਇਆ, ਤੁਰਕੀ ਬਾਣੀ ਨੇ ਬੁਲਾਇਆ, ਸਾਨੂੰ ਅੱਖਰ ਬੁਲਾ ਰਹੇ ਨੇ, ਉਹਦੀ ਜਗ੍ਹਾ ਬੁਲਾ ਰਹੇ ਨੇ। ਪਰਮੇਸ਼ਰ ਨਹੀਂ ਹੈ ਅੱਖਰ, ਇਹ ਪਰਮੇਸ਼ਰ ਦਾ ਥਾਨ, ਪਰਮੇਸ਼ਰ ਨਹੀਂ ਹੈ ਅੱਖਰਾਂ ਦੇ ਵਿੱਚ, ਉਹਦਾ ਗਿਆਨ ਹੈ। ਇਹਨਾਂ ਨੇ ਉਹਨੂੰ ਪਰਮੇਸ਼ਰ ਬਣਾਤਾ, ਦੋਵੇਂ ਮੂਰਖਾਂ ਨੇ, ਤੇ ਉਹ ਜਿਹੜੇ ਉਦੋਂ ਜ਼ਿਆਦਾ ਬੜੇ ਮੂਰਖ ਤੇ ਉਹ ਆਪੇ ਪਰਮੇਸ਼ਰ ਬਣ ਗਏ। ਕਹਿੰਦੇ ਅੱਖਰ ਤਾਂ ਮੈਂ ਉਹ ਲਿਖਿਆ ਨਾ, ਮੈਂ ਫਿਰ ਮੈਂ ਬੜਾ ਹੋਇਆ ਕਿ ਅੱਖਰ ਬੜੇ ਹੋਏ? ਜਿਹਨੇ ਲਿਖੇ ਨੇ ਅੱਖਰ ਉਹ ਬੜਾ ਹੈ, ਫਿਰ ਜਿਹਨੇ ਗੁਰਬਾਣੀ ਬੋਲੀ ਆ ਉਹ ਬੜਾ ਹੈ ਕਿ ਅਸਲ ਦੇ ਵਿੱਚ ਗੁਰਬਾਣੀ ਬੜੀ ਹੈ? ਲਿਖੇ ਹੋਏ ਅੱਖਰ ਨਹੀਂ ਬੜੇ ਉਸ ਤਰੀਕੇ ਨਾਲ, ਉੱਥੋਂ ਇੱਕ ਪਲਟੀ ਹੋਰ ਵੱਜ ਜਾਂਦੀ ਹੈ। ਜਦੋਂ ਕਬੀਰ ਕਹਿੰਦਾ ਕਿ ਝਗੜਾ ਏਕ ਨਵੇੜੋ ਰਾਮ, ਉਹ ਸ਼ਬਦ ਦੇ ਵਿੱਚ ਸਾਫ ਲਿਖਦਾ ਉਹ ਕਿ ਵੇਦ ਬੜਾ ਕਿ ਜਹਾਂ 'ਤੇ ਆਇਆ, ਵੇਦ ਬੜਾ ਕਿ ਜਿੱਥੋਂ ਵੇਦ ਆਇਆ ਉਹ ਬੜਾ, ਉਹ ਹਿਰਦਾ ਬੜਾ ਸੀ ਅਸਲ ਦੇ ਵਿੱਚ ਜਿੱਥੋਂ ਵੇਦ ਆਇਆ। ਮਹੱਲਾ ਪਹਿਲਾ ਬੜਾ ਸੀ, ਮਹੱਲਾ ਦੂਜਾ ਵੀ ਬੜਾ ਸੀ, ਵੇਦ ਅੱਖਰ ਇੱਥੇ ਬੈਠੇ ਨੇ ਮਾਇਆ 'ਚ, ਇਹ ਮਾਇਆ ਰੂਪ ਨੇ, ਉਹ ਸੱਚਖੰਡ ਨੇ, ਅੱਖਰਾਂ ਨੂੰ ਸੱਚਖੰਡ ਪਹੁੰਚਾ ਕੇ ਦਿਖਾਓ ਚਲਾ ਜਾਊਗਾ, ਅੱਖਰ ਸੱਚਖੰਡ ਚਲੇ ਜਾਣਗੇ, ਕਾਗਜ਼ ਚਲੇ ਜਾਓ, ਸਹੀ ਚਲੀ ਜਾਓ, ਨਹੀਂ ਜਾ ਸਕਦੇ। ਇਹ ਨਾ ਨੇ ਜਿੱਥੇ ਅੱਖਰ ਪੈ ਉਹਨੂੰ ਸੱਚਖੰਡ ਕਹਿ ਦਿੱਤਾ, ਫਿਰ ਦੇਖੋ ਗਾਹਾਂ ਦੀ ਗੱਲ, ਇਹਨੂੰ ਸੱਚਖੰਡ ਕਹਿ ਦਿੱਤਾ ਅਤੇ ਉੱਥੇ ਚਲੋ ਸੱਚਖੰਡ ਮੰਨ ਲਿਆ ਸੀ, ਪਰ ਉੱਥੇ ਤੁਸੀਂ ਝੂਠ ਖੰਡ ਵਾਲੇ ਤੁਸੀਂ ਵੀ ਬੈਠੇ ਹੋ। ਜਿੱਥੇ ਸੱਚਖੰਡ ਹੈ ਉੱਥੇ ਨਹੀਂ ਝੂਠ ਖੰਡ ਵਾਲਾ ਕੋਈ ਬਣ ਸਕਦਾ, ਝੂਠਾ ਉੱਥੇ ਆਦਮੀ ਦਾ ਸਰੀਰ ਨਹੀਂ ਜਾ ਸਕਦਾ,
ਸੱਚਖੰਡ ਵਸੇ ਨਿਰੰਕਾਰ,
ਉੱਥੇ ਨਿਰੰਕਾਰ ਵਸਦਾ, ਨਿਰਾਕਾਰ, ਸਭ ਕੁਛ ਨਿਰਾਕਾਰ ਹੈ। ਤਾਂ ਕੀ ਅੱਖਰ ਨਿਰਾਕਾਰ ਨੇ? ਨਵੇਂ ਸਵਾਲ ਖੜ੍ਹੇ ਹੋ ਜਾਣਗੇ। ਜਿੰਨਾ ਮੂਰਖਾਂ ਨੇ ਜਿੰਨਾ ਕੁਛ ਕੀਤਾ ਉੜਦੇ ਹੀ ਚਲੇ ਗਏ, ਉੜਦੇ ਹੀ ਚਲੇ ਗਏ, ਉੜਦੇ ਹੀ ਚਲੇ ਗਏ। ਮੂਰਖ ਜੋ ਕੁਛ ਕਰਦੇ ਹੁੰਦੇ ਨੇ ਉੜਦੇ ਜਾਂਦੇ ਹੁੰਦੇ, ਮੂਰਖ ਮੂਰਖਤਾ ਹੀ ਕਰਦੇ ਗਏ, ਉੜਦੇ ਹੀ ਚਲੇ ਗਏ, ਇੰਨਾ ਉੜਝ ਗਏ ਨਾ ਜਵਾਬੇ ਕੋਈ ਨਹੀਂ। ਸੱਚਖੰਡ 'ਚ ਕਿਸੇ ਨੂੰ ਨਹੀਂ ਐਂਟਰੀ ਹੈਗੀ ਕਿਸੇ ਦੀ ਖੋਟੇ ਦੀ, ਗੇਟ 'ਤੇ ਹੀ ਨੇ ਖਰੇ ਖਜ਼ਾਨੇ ਪਾਈ ਹਨ, ਖੋਟੇ ਸਿੜੀਆਂ ਉੱਥੇ ਤਾਂ ਖਰੇ ਨੇ, ਅੰਦਰ ਐਂਟਰੀ ਹੋਣੀ ਖੋਟੇ ਦੀ। ਇਹ ਤਾਂ ਤੁਸੀਂ ਦੱਸੋ ਵੀ ਜਿੰਨੀ ਸੰਗਤ ਜਾਂਦੀ ਹੈ ਸਾਰੇ ਹੀ ਖਰੇ ਹੁੰਦੇ ਨੇ ਤੁਹਾਡੇ ਉੱਥੇ ਪੈਸੇ ਚੜ੍ਹਾ ਕੇ, ਜਿਹਨੂੰ ਸਰੋਪਾ ਦਿੰਦੇ ਹੋ ਖੋਟਾ ਤਾਂ ਹੁੰਦਾ ਹੀ ਨਹੀਂ, ਜਿਹਨੂੰ ਤਾਂ ਸਰੋਪਾ ਮਿਲਦਾ ਖੋਟਾ ਹੁੰਦਾ ਉਹ। ਤੁਹਾਡੀ ਨਿਗਾਹ ਤਾਂ ਖੋਟਾ ਹੁੰਦਾ ਨਹੀਂ, ਫਿਰ ਤੁਸੀਂ ਖੋਟਿਆਂ ਦੀ ਐਂਟਰੀ ਕਿਉਂ ਹੋਣ ਦਿੰਦੇ ਹੋ ਉੱਥੇ? ਕਿਆ ਫਿਰ ਸਾਰੇ ਖੜੇ ਨੇ ਜੇ ਸੱਚਖੰਡ ਹੈ? ਮੁਲਾਜ਼ਮ ਵੀ ਸਾਰੇ ਖਰੇ ਹੀ ਨੇ ਫਿਰ ਉੱਥੇ, ਜਿੰਨੇ ਐਂਟਰ ਹੁੰਦੇ ਸਭ ਖਰੇ ਹੀ ਨੇ। ਤੁਹਾਡਾ ਆਪਣਾ ਨਿਯਮ ਹੋਊ, ਤੁਹਾਡਾ ਸੱਚਖੰਡ ਹੋਊ, ਹੈ ਗੁਰਬਾਣੀ ਵਾਲਾ ਸੱਚਖੰਡ ਨਹੀਂ ਹੈ। ਅਤੇ ਧਰਮ ਕਿੱਥੋਂ ਰਹਿ ਜਾਣਾ ਸੀ, ਧਰਮ ਰਹਿ ਕਿੱਥੋਂ ਜਾਣਾ ਸੀ? ਪਰਿਭਾਸ਼ਾ ਹੀ ਬਦਲਦੀ ਸਭ ਕਾਸੇ ਦੀ, ਜੋ ਪੰਡਿਤ ਨੇ ਬਾਟ ਪਾੜੀ ਸੀ ਨਾ ਅਰਥ ਬਦਲ ਕੇ, ਇਹਨਾਂ ਨੇ ਤਾਂ ਉਦੋਂ ਵੀ ਬੇੜਾ ਕਰਤਾ। ਮਾਇਆ ਹੀ ਦਿੰਦੀ, ਔਰ ਦਿੰਦਾ ਹੀ ਕੁਛ ਨਹੀਂ, ਸੌ ਦਾ ਨੋਟ ਦਿੰਦਾ ਵੀ ਸੌ ਦਾ ਨੋਟ ਚੜਾਇਆ ਇਹਨੂੰ ਸਰੋਪਾ ਦਿਓ, ਬਸ ਉਹ ਨਹੀਂ ਦਿੰਦਾ ਵੀ ਲੈ ਕੇ ਕਿੱਥੋਂ ਆਇਆ, ਚਾਹੇ ਕਿਸੇ ਜੇਬ ਕੱਢ ਕੇ ਲਿਆਇਆ ਹੋਵੇ। ਅੱਗੇ ਬਸ ਪਛਾਣੀਏ ਪਿਤਰੀ ਚੋਰ ਕਰੇ, ਉਹ ਵੀ ਤਾਂ ਲਿਖਿਆ ਹੋਇਆ ਸਾਡੇ, ਵੱਡੀ ਹੱਥ ਦਲਾਲ ਕੇ ਮੁਨਸਬੀ ਇਹ ਕਰੇ, ਉਹ ਕੀ ਹੈ? ਆਸਾ ਦੀ ਬਾਅਦ 'ਚ ਲਿਖਿਆ ਨਹੀਂ ਹੈ, ਜੇ ਮੋਹਾ ਕਾ ਕਰ ਮੋਹੇ, ਜੇ ਕਹਿੰਦੇ ਚੋਰ ਕਿਸੇ ਦਾ ਘਰ ਲੁੱਟ ਲਿਆ, ਚੋਰੀ ਕਰ ਲਈ, ਜੇ ਮੋਹਾ ਕਾ ਕਰ ਮੋਹੇ, ਮੋਹੇ ਕਰ ਪਿਤਰੀ ਦੇ, ਚੋਰੀ ਦਾ ਮਾਲ ਪਿਤਰਾਂ ਦੇ ਪ੍ਰਥਾਏ ਉਹ ਦਾਨ ਕਰ ਦੇ। ਬਾਹਮਣ ਨੂੰ ਕਹਿ ਰਹੇ ਗੁਰੂ ਨਾਨਕ ਆਸਾ ਦੀ ਵਾਰ 'ਚ, ਆਸਾ ਦੀ ਵਾਰ ਦਾ ਰੋਜ਼ ਤੁਸੀਂ ਉੱਥੇ ਕੀਰਤਨ ਕਰਦੇ ਹੋ, ਔਰ ਉਸ ਵੇਲੇ ਕਰਦੇ ਕੀ ਹੋ? ਕਰਦੇ ਹੋਏ ਤਾਂ ਉਲਟ ਕੰਮ, ਮੋਹੇ ਕਰ ਪਿਤਰੀ ਦੇ, ਅੱਗੇ ਬਸ ਪਛਾਣੀਏ ਸਿਜਾਣੀਏ, ਅੱਗੇ ਜਾ ਕੇ ਜਿੱਥੇ ਪਿਤਰਾਂ ਨੂੰ ਦਾਨ ਹੋਣੀ ਉੱਥੇ ਬਸ ਸਿਆਣੀ, ਵੀ ਤਾਂ ਚੋਰੀ ਦੀ ਸੀ, ਚੋਰੀ ਦੀ ਵਸਤ ਤੁਹਾਡੇ ਪਿਤਰਾਂ ਨੇ ਚੋਰੀ ਕਰਕੇ ਦਿੱਤੀ ਹੈ, ਪਿਤਰੀ ਚੋਰ ਕਰੇ ਤੁਹਾਡੇ ਦਾ ਮੁਲਜ਼ਮ ਉਹ ਫੜੇ ਜਾਣਗੇ, ਜਿਹਦੇ ਘਰੋਂ ਚੋਰੀ ਦਾ ਮਾਲ ਫੜਿਆ ਜਾਵੇ ਉਹ ਚੋਰ ਹੁੰਦਾ, ਨਾਲ ਦਫ਼ਾ ਲੱਗਦੀ ਹੈ ਉਹ ਤਾਂ ਚੋਰੀ ਦੀ, ਉਹਦੇ ਪਿੱਤਰ ਵੀ ਚੋਰ ਬਣਾ ਤੇ, ਤੂੰ ਚੰਗਾ ਦਾਨ ਕੀਤਾ ਗਾਂ ਉਹ ਤਾਂ ਕੇਸ ਬਣ ਗਿਆ। ਪਿਤਰੀ ਚੋਰ ਕਰੇ, ਜਿਹਨੇ ਚੋਰ ਕੀਤਾ, ਜਿਹੜੇ ਜਿਹਨੇ ਮਾਲ ਬਕਾਇਆ ਵਿਚਾਲੇ, ਵੱਡੀ ਹੈ ਹੱਥ ਦਲਾਲ ਕਹੇ ਮੁਲਸ ਵੀ ਇਹ ਕਰੇ ਇਨਸਾਫ ਦੀ ਗੱਲ ਹੈ ਦਲਾਲ ਦੇ ਵੀ ਹੱਥ ਵੱਡੇ ਜਾਣੇ ਨੇ ਇਹਨਾਂ ਦੇ ਲਾਗੂ ਹੁੰਦੀ ਹੈ ਗੱਲ ਜੇ ਟੈਕਸ ਦੀ ਚੋਰੀ ਕਰਕੇ ਆਦਮੀ ਨੇ ਪੈਸੇ ਦਿੱਤੇ ਨੇ ਉਹ ਵੀ ਚੋਰੀ ਹੈ ਸਰਕਾਰ ਦੀ ਚੋਰੀ ਹੈ ਔਰ ਟੈਕਸ ਦੀ ਚੋਰੀ ਵਾਲੇ ਤੁਹਾਡੇ ਕੋਲ ਲੱਖਾਂ ਰੁਪਈਏ ਚੜਾਉਂਦੇ ਨੇ ਮੰਦਰਾਂ 'ਚ ਹੱਥਾਂ ਦੀ ਕਿਰਤ ਕਰਕੇ ਦਸਾਂ ਨੌਹਾਂ ਦੀ ਲੱਖਾਂ ਦੀ ਪੈਸੇ ਨਹੀਂ ਦੇ ਸਕਦਾ ਕੋਈ ਗੱਲ ਉਹ ਨਹੀਂ ਦੇ ਉਹ ਤਾਂ ਨਿਆਣੇ ਨਹੀਂ ਪਾਲ ਸਕਦਾ ਉਹ ਸੋਨਾ ਜਿਹੜੇ ਪੰਜ ਪੰਜ ਲੱਖ ਦੇ ਰੁਮਾਲੇ ਨੇ ਉਹੀ ਲੋਕ ਦਿੰਦੇ ਨੇ ਦਲਾਲਾਂ ਨਾਲ ਕੀ ਹੋਊ ਦੇਖ ਲਿਓ ਗਾਹਾਂ ਜਾ ਕੇ ਇਹ ਗਾਹਾਂ ਦੀ ਗੱਲ ਹੈ ਇੱਕ ਗੱਲ ਤਾਂ ਜ਼ਰੂਰ ਹੈ ਨਾ ਕਿ ਸਿੱਖੀ ਦਾ ਦੁਆਲਾ ਨਿਕਲ ਗਿਆ ਤੁਹਾਡੀ ਗੱਲ 'ਚ ਦਮ ਨਹੀਂ ਰਿਹਾ ਪੰਜ ਪੰਜ ਲੱਖ ਦੇ ਰੁਮਾਲੇ ਜ਼ਰੂਰ ਇੱਥੇ ਚੜ੍ਹਦੇ ਨੇ ਪਰ ਗੱਲ 'ਚ ਜਾਨ ਨਹੀਂ ਰਹੀ ਤੁਹਾਡੀ ਜਿਵੇਂ ਪੰਡਿਤ ਦੀ ਯਾਰ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜ੍ਹੇ ਸ਼ੈਤਾਨ ਵੇ ਲਾ ਲਓ ਜਿਹੜੀ ਵਿਚਾਲੇ ਅਰਦਾਸ ਕਰਨ ਵਾਲੇ ਨੇ ਅਗਦ ਉਹੀ ਪੜ੍ਹਦੇ ਨੇ ਜਿਹੜੇ ਤੇਰੇ ਦਾਨ ਦੀ ਅਰਦਾਸ ਕਰਦੇ ਨੇ ਉਹ ਅਗਦੇ ਪੜ੍ਹਦੇ ਨੇ ਜਿਹੜੇ ਕਹਿੰਦੇ ਨੇ ਦਿਨ ਦੁੱਕਣੀ ਰਾਤ ਚੌਕਣੀ ਤਰੱਕੀ ਉਹ ਅਗਦੇ ਪੜ੍ਹਦੇ ਨੇ ਦਾਨ ਮਨਜ਼ੂਰ ਕਰਾਉਂਦੇ ਨੇ ਨਾ ਉੱਥੋਂ ਰਿਸ਼ਤਾ ਕੱਟਦੇ ਨੇ ਨਾ ਪਰਮੇਸ਼ਰ ਦੇ ਘਰ 'ਚ ਉਹ ਸ਼ੈਤਾਨ ਨੇ ਤੁਹਾਡੀ ਗੱਲ 'ਚ ਦਮ ਨਹੀਂ ਹੈ ਦਮ ਨਹੀਂ ਸ਼ੈਤਾਨ ਵੀ ਹੋ ਤੁਸੀਂ ਇਹਦਾ ਮਤਲਬ ਹੈ ਅਗਦ ਪੜ੍ਹੇ ਸ਼ੈਤਾਨ ਵੇ ਲਾ ਲਓ ਅਤੇ ਪਹਿਲਾਂ ਤਾਂ ਉਹ ਸੀ ਹੁਣ ਤੁਸੀਂ ਹੋਗੇ ਤਾਂ ਕਿਹਾ ਸੀ ਗੁਰਦੁਆਰੇ ਨਾ ਬਣਾਇਓ ਐਵੇਂ ਨਹੀਂ ਸੀ ਕਿਹਾ ਅਕਾਲੀ ਫੂਲਾ ਸਿੰਘ ਵੀ ਇਹ ਸ਼ੈਤਾਨ ਦਾ ਘਰ ਹੈ ਸ਼ੈਤਾਨ ਦਾ ਹੀ ਬਣ ਜਾਂਦਾ ਹੁੰਦਾ ਨਹੀਂ ਬ੍ਰਹਮ ਗਿਆਨੀਆਂ ਦੇ ਗੁਰਦੁਆਰੇ ਅੱਜ ਕੋਈ ਮੰਦਰ ਬਣਿਆ ਹੋਇਆ ਨਹੀਂ ਬਣ ਦਿੱਤਾ ਉਹਨਾਂ ਨੇ ਕਿਹਨੇ ਬਣਾਇਆ ਬਣਾਇਆ ਸ਼ੈਤਾਨਾਂ ਨੇ ਬਣਾਇਆ ਮਿਸਲਾਂ ਵਾਲੇ ਜਿਨ੍ਹਾਂ ਨੇ ਰਾਜ ਚਾਹੁੰਦੇ ਸਭ ਸ਼ੈਤਾਨ ਨੇ ਮਾਇਆਦਾਰੀ ਹੁੰਦਾ ਹੀ ਸ਼ੈਤਾਨ ਮਾਇਆਦਾਰੀ ਕੌਣ ਹੈ ਸ਼ੈਤਾਨ ਸ਼ੈਤਾਨ ਮਾਇਆ 'ਚ ਰਹਿੰਦਾ ਹਮੇਸ਼ਾ ਸ਼ੈਤਾਨ ਵਾਸਤੇ ਹੀ ਮਾਇਆ ਪੈਦਾ ਕੀਤੀ ਹੋਈ ਹੈ ਸ਼ੈਤਾਨ ਲਫ਼ਜ਼ ਜ਼ਿਆਦਾ ਵਰਤਿਆ ਮੁਸਲਮਾਨਾਂ ਨੇ ਔਰ ਮੁਸਲਮਾਨ ਸ਼ੈਤਾਨ ਤੇ ਬਹੁਤ ਖਿਲਾਫ ਨੇ ਮਨੁੱਖੀ ਮੰਨਦਾ ਨਾ ਸ਼ੈਤਾਨ ਹੈ ਇਸ ਕਰਕੇ ਉਹਨੂੰ ਕਾਣਾ ਮੰਨਿਆ ਮੁਸਲਮਾਨ ਨੂੰ ਮੁਸਲਮਾਨ ਨਹੀਂ ਫੋਟੋ ਨੂੰ ਮੰਨਦਾ ਮੁਸਲਮਾਨ ਨਹੀਂ ਮੂਰਤੀ ਨੂੰ ਮੰਨਦਾ ਕਦੇ ਵੀ ਮੁਹੰਮਦ ਸਾਹਿਬ ਤੱਕ ਦੀ ਫੋਟੋ ਨਹੀਂ ਉਹਨਾਂ ਨੇ ਰੱਖੀ ਹੋਈ ਅਤੇ ਇਹਨਾਂ ਨੇ ਕੀ ਕੀਤਾ ਹੋਇਆ ਇਹਨਾਂ ਨੇ ਅਜਾਇਬ ਕਰਕੇ ਲਾਈਆਂ ਹੀ ਫੋਟੋ ਹੋਣੀਆਂ ਸ਼ੈਤਾਨ ਨੇ ਸਭ ਸ਼ੈਤਾਨ ਸ਼ੈਤਾਨਾਂ ਦੇ ਗੁਰੂ ਨੇ ਜਿਹਨਾਂ ਦੀਆਂ ਫੋਟੋਆਂ ਨੇ
ਫੋਟੋ ਮੂਰਤੀ ਕੋਈ ਗੱਲ ਹੈ
ਕੋਈ ਗੱਲ ਹੈ ਫੋਟੋ ਮੂਰਤੀ ਆਪਣੇ ਗੁਰੂਆਂ ਦੀਆਂ ਫੋਟੋ ਲਾਈ ਹੋਈਆਂ ਨੇ ਕਿਉਂਕਿ ਜਿਹੜੇ ਰੋਲ ਮਾਡਲ ਹੁੰਦੇ ਨੇ ਉਹਨਾਂ ਦੀ ਫੋਟੋ ਲਾਈ ਦੀ ਹੁੰਦੀ ਹੈ ਰੋਲ ਮਾਡਲ ਮਾਰਗਦਰਸ਼ਕ ਹੁੰਦੇ ਨੇ ਮਾਰਗਦਰਸ਼ਕ ਨੂੰ ਗੁਰੂ ਕਹਿੰਦੇ ਅਸੀਂ ਜੇ ਤੂੰ ਮਾਰਗਦਰਸ਼ਨ ਲੈਣਾ ਟੌੜੇ ਵਰਗੇ ਬਣਨਾ ਤਾਂ ਟੌੜੇ ਦੀ ਫੋਟੋ ਉੱਥੇ ਉਹਦੀ ਯਾਦ ਹੈ ਵੀ ਇਹੋ ਜਿਹੇ ਬਣੋ ਪਰ ਕਹਿੰਦੇ ਵੀ ਨੇ ਇਹੀ ਸ਼ਰਧਾਂਜਲੀ ਹੈ ਜਿਹੋ ਜਿਹੇ ਉਹਨੇ ਕੰਮ ਕੀਤੇ ਹੋਏ ਤੁਸੀਂ ਕਰੋ ਮਾਰਗ ਦਰਸ਼ਨ ਹੁੰਦਾ ਔਰ ਕੀ ਹੁੰਦਾ ਗੁਰੂ ਨਾਨਕ ਵਰਗਾ ਕੋਈ ਮਾਰਗ ਦਰਸ਼ਨ ਨਹੀਂ ਕਿਉਂ ਉਹਦੇ ਨਾਲ ਚੰਗਾ ਹੈ ਉਹਨਾਂ ਦੀਆਂ ਫੋਟੋ ਜੇ ਤੁਸੀਂ ਥੱਲੇ ਦੇ ਲੋਕਾਂ ਦੀਆਂ ਫੋਟੋਆਂ ਲਾ ਲਈਆਂ ਇਹਦਾ ਹੁੰਦਾ ਗੁਰਬਾਣੀ ਛੱਡਤੀ ਤੁਸੀਂ ਉਹਨਾਂ ਲੋਕਾਂ ਨੇ ਗੁਰਬਾਣੀ ਨੂੰ ਨਹੀਂ ਉਚਾਰਨ ਆਪਣਾ ਬਣਾਇਆ ਜਿਹਨਾਂ ਦੀਆਂ ਤੁਸੀਂ ਫੋਟੋਆਂ ਦੀ ਹੁਣ ਪੂਜਾ ਕਰਦੇ ਹੋ ਕਦਰ ਕਰਦੇ ਹੋ ਕੀ ਕਾਰਨ ਹੈ ਕਿਉਂ ਕਰਦੇ ਹੋ ਸਿੱਖੀ ਛਡਾਉਂਦੇ ਹੋ ਵੀ ਇਹੋ ਜਿਹੇ ਬਣ ਜਾਓ ਸਿੱਖੀ ਦੀ ਕੋਈ ਲੋੜ ਨਹੀਂ
ਰਣ ਅੰਗ ਰੰਗਤ ਐਸ ਜਨ ਫੂਲ ਕਿੰਸਕ ਜੈਸ
ਰਣ
ਅੰਗ ਰੰਗਤ ਐਸ
ਦੇ ਵਿੱਚ ਐਸੇ ਅੰਗ ਰੰਗੇ ਹੋਏ ਨੇ ਲੋਕਾਂ ਦੇ ਜਿਵੇਂ ਕੇਸੂ ਦੇ ਫੁੱਲ ਖੜੇ ਹੁੰਦੇ ਨੇ
ਜਨ ਫੂਲ ਕਿੰਸਕ ਜੈਸ
ਕੇਸੂ ਦੇ ਫੁੱਲ ਜਦ ਖੜਦੇ ਨੇ ਦਰਖਤ ਕੇਸੂ ਦੇ ਹੁੰਦੇ ਨੇ ਨਾ ਬਾਹਰ ਕੇਸੂ ਇੱਕੋ ਹੀ ਚਮਕਦਾ ਹੁੰਦਾ ਐਂ ਸਭ ਇੱਕੋ ਰੰਗ ਚਮਕਦਾ ਜੇ ਜੰਗ ਹੋ ਜਾਏ ਸਾਰਿਆਂ ਦੇ ਖੂਨ ਚਮਕਦਾ ਹੁੰਦਾ ਲਾਲ ਖੂਨੀ ਹੋਲੀ ਖੇਲੀ ਹੋਈ ਹੈ ਖੂਨ ਕੇ ਸੋਹਲੇ ਨਾਨਕ ਗਾਵੇ ਰਤ ਕਾ ਕੁੰਗੂ
ਪਾਏ ਵੇ
ਲਾਏ ਵੇ ਲਾ ਲੋ ਉਹ ਰੰਗ ਹਾਂਜੀ
ਇੱਕ ਐਸ ਜੂਜ ਮਰੰਤ ਜਨ ਖੇਲ ਫਾਗ ਬਸੰਤ
ਇੱਕ ਐਸ ਜੂਜ ਇਸ ਤਰੀਕੇ ਨਾਲ ਇੱਕ ਜੂਜ ਕੇ ਮਰ ਜਾਂਦੇ ਨੇ ਮਰੰਤ ਜਿਵੇਂ ਫੱਗਣ ਚ ਹੋਲੀ ਖੇਲਦੇ ਨੇ ਅਹੋਲਾ ਹੁੰਦਾ ਨਾ
ਜਨ ਫਾ ਖੇਲ ਫਾਗ ਬਸੰਤ
ਫਾਗ ਆ ਗਿਆ ਨਾ ਫਿਰ
ਫੱਗਣ ਆਏ ਉਰੇ
ਜੂਜ ਮਰੰਤ ਹੈ ਜਦੋਂ ਰੰਗ ਚੜ੍ਹਦਾ ਬਾਹਰ ਨਾਮ ਦਾ ਉਹ ਲਾਲੋ ਲਾਲ ਹੈ ਸੱਚੇ ਰਤਾ ਸੱਚ ਮਨ ਰੰਗਿਆ ਜਾਂਦਾ ਜਦ
ਰੰਗ ਰੰਗਤ ਐਸ
ਹਾਂ ਮਨ ਨੂੰ ਜਦ ਰੰਗ ਚੜ੍ਹਦਾ ਨਾ ਫਿਰ ਉਹ ਛੱਡ ਦਿੰਦੇ ਨੇ ਮਾਇਆ ਨੂੰ ਫਿਰ ਜੀਵਨ ਮੁਕਤ ਹੋ ਜਾਂਦੇ ਤਿਆਗ ਦਿੰਦੇ ਨੇ
ਇੱਕ ਧਾਏ ਆਏ ਪਰੰਤ ਪਗ ਦਵੈ ਨਾ ਭਾਗ ਚਲੰਤ
ਧਾਏ ਆਏ
ਪਰੰਤ
ਪਰੰਤ ਇੱਕ ਧਾ ਕੇ ਆ ਕੇ ਹਮਲਾ ਕਰਦੇ ਨੇ
ਪਗ ਦਵੈ ਨਾ ਭਾਗ ਚਲੰਤ
ਇੱਕ ਦੁਆਏ ਦੋ ਪੈਰ ਵੀ ਪਿੱਛੇ ਨਹੀਂ ਚੱਲਦੇ ਉੱਥੇ ਅੜ ਕੇ ਖੜ ਜਾਂਦੇ ਨੇ
ਤਜ ਤਰਾਸ ਕਰਤ ਪ੍ਰਹਾਰ ਜਨ ਖੇਲ
ਦੋਏ ਪਾਸਿਆਂ ਤੋਂ ਦੁਆਏ ਜਿਹੜਾ ਮਤਲਬ ਦੋਏ ਪਾਸਿਆਂ ਵਾਲੇ ਇੱਕ ਇੱਕ ਪੈਰ ਵੀ ਪਿੱਛੇ ਨਹੀਂ ਹਟਦੇ
ਤਜ ਤਰਾਸ ਕਰਤ ਪ੍ਰਹਾਰ
ਤਰਾਸ ਕਰਕੇ ਪ੍ਰਹਾਰ ਕਰ
ਤਜ ਤਰਾਸ
ਹਾਂ ਤਰਾਸ ਤਜ ਕੇ
ਪ੍ਰਹਾਰ ਕਰਤ ਪ੍ਰਹਾਰ
ਪੈ ਮੁਕਤ ਹੋ ਕੇ ਪ੍ਰਹਾਰ ਕਰਦੇ
ਜਨ ਖੇਲ ਭਾਗ ਧਮਾਰ
ਜਿਵੇਂ ਫੱਗਣ ਦੇ ਵਿੱਚ ਹੋਲੀ ਖੇਲਦੇ ਨੇ ਦੂਆ ਦੂਏ ਤੇ ਰੰਗ ਪਾਉਂਦਾ ਦੂਏ ਦੂਏ ਤੇ ਜਾਣੀ ਐਂ ਪਾਉਂਦੇ ਨੇ ਕੋਈ ਲੜਾਈ ਦਾ ਡਰ ਨਹੀਂ ਹੈ ਐਂ ਨਹੀਂ ਕਹਿੰਦਾ ਵੀ ਮੈਂ ਇਹਦੇ 'ਤੇ ਸਵਾਲ ਪੁੱਛ ਲਿਆ ਆ ਪ੍ਰਹਾਰ ਕਰਤਾ ਮੈਨੂੰ ਕੁਛ ਕਹੂਗਾ ਉਹ ਜਾਣੀ ਖੁਸ਼ੀ ਦਾ ਰੰਗ ਹੈ ਖੁਸ਼ੀ ਦੇ ਸਵਾਲ ਨੇ
ਜਨ ਖੇਲ ਭਾਗ ਧਮਾਰ
ਲੜਾਈ ਨਹੀਂ ਹੈ ਜਿਵੇਂ ਮਜ਼ਾਕ 'ਚ ਕੋਈ ਗੱਲ ਕਰਦੇ ਹਾਂ ਖੁਸ਼ੀ 'ਚ ਗੱਲ ਕਰਦੇ ਹਾਂ ਵੀ ਆਹ ਗੱਲ ਦੱਸ ਪਈ ਆ ਆਪਾਂ ਇਹਦਾ ਕਰੀਏ ਇਹਦੀ ਸ਼ਬਦ ਵਿਚਾਰ ਦੀ ਗੱਲ ਹੈ ਇੱਥੇ ਵਿਚਾਰ ਕਿਸੇ ਦੇ ਵਿੱਚ ਕੋਈ ਗਲਤ ਮਨੌਤ ਹੈ ਕਿਸੇ ਧਰਮ ਦੇ ਵਿੱਚ ਜਾਂ ਮਤ ਵਿੱਚ ਗਲਤ ਮਨੌਤ ਹੈ ਉਹ ਆਪਣੀ ਠੀਕ ਕਰਨੀ ਚਾਹੁੰਦੇ ਤੁਹਾਡੇ ਆਏ ਸਾਡੇ ਆਏ ਤੁਹਾਡੀ ਠੀਕ ਹੈ ਸਾਡੀ ਠੀਕ ਹੈ ਖੁੱਲ੍ਹ ਕੇ ਨਾ ਫਿਰ ਖੁੱਲ੍ਹ ਕੇ ਮਤਲਬ ਹੈ ਖੁੱਲ੍ਹ ਕੇ ਖੇਡਣ ਲੱਗ ਗਏ ਖੇਡਦੇ
ਹੋਲੀ ਵਾਂਗ ਤਾਰਕ ਛੰਦ ਕਲਕੀ ਅਵਤਾਰ ਰਿਸ ਆ ਮਹਿੰਗੇ ਪਟ ਓਗ ਪਰ ਓਗ ਗ੍ਰਾਮ ਮਹਿੰਗੇ
ਉਹ ਕਹਿੰਦੇ ਨੇ ਵੀ ਇਹਨਾਂ ਗੱਲਾਂ ਦਾ ਤਾਂ ਭਾਈ ਹੁਣ ਕਲਕੀ ਅਵਤਾਰ ਇਹ ਫੈਸਲਾ ਕਰੂ ਤੂੰ ਠੀਕ ਆ ਕਿ ਮੈਂ ਠੀਕ ਹਾਂ ਜਿੱਥੇ ਇਹੋ ਜਿਹੇ ਸਿੰਘ ਫਸ ਗਏ ਨਾ ਤਾਂ ਉਹ ਪਿੱਛੇ ਅੜਦਾ ਨਾ ਉਹ ਅੜਦਾ ਦੋਹਾਂ ਕੋਲ ਜਵਾਬ ਹੈ ਨੀ
ਪਗ ਦਵਾ ਨਾ ਭਾਗ ਚਲੰਤ
ਦੋਨੋਂ ਆਪਣੇ ਆਪਣੇ ਤੇ ਪਿੱਛੇ ਨਹੀਂ ਹਟਦੇ ਹੁਣ ਉਹਦੇ ਕੋਲ ਉਹਨੂੰ ਤਸੱਲੀ ਨਹੀਂ ਕਰਾ ਸਕਦਾ ਦੂਏ ਦੂਏ ਦੀ ਨਹੀਂ ਤਸੱਲੀ ਕਰਾ ਸਕਦਾ ਫਿਰ ਤਸੱਲੀ ਕੌਣ ਕਰਾਵੇ
ਕਲਕੀ
ਇੱਥੇ ਗੱਲ ਫਸੀ ਹੋਈ ਸੀ ਦਸਵੇਂ ਗ੍ਰੰਥ ਦੀਆਂ ਦੋਹਾਂ ਪਾਰਟੀਆਂ ਦੀ ਉਹ ਤਸੱਲੀ ਨਹੀਂ ਸੀ ਕਰਾ ਸਕਦੇ ਦਸਵੇਂ ਗ੍ਰੰਥ ਨੂੰ ਕਹੀ ਜਾਂਦੇ ਸੀ ਵੀ ਹਾਂ ਗੁਰੂ ਦਾ ਸ਼ਰਧਾ ਬਸ ਕਹੀ ਜਾਂਦੇ ਸੀ ਸ਼ਰਧਾ ਬਸ ਵੀ ਹੈ ਵੀ ਉਹਨਾਂ ਨੂੰ ਪਤਾ ਵੀ ਗੁਰਬਾਣੀ ਉਹਦੇ ਵਿੱਚ ਤਿੰਨ ਬਾਣੀਆਂ ਆਈਆਂ ਹੋਈਆਂ ਨੇ ਉਹ ਦੂਏ ਕਹਿੰਦੇ ਆਈਆਂ ਹੀ ਨਹੀਂ ਹੋਈਆਂ ਇਹ ਕਿਉਂਕਿ ਉਹਨਾਂ ਨੂੰ ਉਹ ਤਾਂ ਇਹ ਤੇ ਬਾਅਦ ਦਸਵੇਂ ਤੋਂ ਬਾਅਦ ਆਤੇ ਆ ਜਾਣਾ ਸੀ ਉਹਨਾਂ ਨੇ ਵੀ ਆਦਮੀ ਇਹਦੇ ਵਿੱਚ ਵੀ ਆਹ ਚੀਜ਼ ਗਲਤ ਹੈ ਉਹ ਗਲਤ ਹੈ ਫਿਰ ਕੱਢੀ ਉਹਨਾਂ ਦਾ ਤਾਂ ਮਤਲਬ ਸਿੱਖੀ ਨੂੰ ਤਹਿਸ ਨਹਿਸ ਕਰਨ ਤੋਂ ਸਿਵਾ ਹੋਰ ਕੁਛ ਹੈ ਹੀ ਨਹੀਂ ਸੀ ਉਹ ਸਿੱਖ ਹੈ ਹੀ ਨਹੀਂ ਮੂਲ ਰੂਪ 'ਚ ਸਿੱਖ ਨਹੀਂ ਪਹਿਲਾਂ ਤੇ ਐਂਟੀ ਸਿੱਖ ਉਹ ਜਿਹੜੇ ਸੀ ਲੋਬੀ ਸੀ ਉਹਦੇ ਵਿੱਚੋਂ ਆਏ ਹੋਏ ਐਂਟੀ ਸਿੱਖ ਲੋਬੀ 'ਚੋਂ ਸਿੱਖੀ ਖਤਮ ਕਰਨ ਵਾਸਤੇ ਹੀ ਉਹਨਾਂ ਦਾ ਜਨਮ ਹੋਇਆ ਸੀ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਮਿਲਾਉਣ ਵਾਸਤੇ ਨਾ ਉਹ ਲੈਂਦੇ ਤੇ ਆਹ ਉਹ ਕਿਤੇ ਪੰਡਿਤ ਨੇ ਆਹ ਨਾ ਕਰਤਾ ਹੋਵੇ ਉਹ ਨਾ ਪੰਡਿਤ ਤਾਂ ਤੁਸੀਂ ਹੋ ਬੜੇ ਬੜੇ ਪੰਡਿਤ ਤੁਸੀਂ ਆਪ ਹੋ ਪੰਡਿਤ ਦੇ ਕੀਤੇ ਟੀਕੇ ਨੂੰ ਕਹਿੰਦੇ ਉਹੀ ਰੱਖਣਾ ਪੰਡਿਤ ਨੂੰ ਇਹ ਗਾਲਾਂ ਕੱਢਦੇ ਹੋ ਤੁਸੀਂ ਦੱਸਦੇ ਕਿਹਨੂੰ ਉਹ ਦੱਸਦੇ ਕਿਹਨੂੰ ਉਹ ਪੰਡਿਤ ਦੇ ਟੀਕੇ ਤੇ ਤਾਂ ਵਿਜੇਦੋ ਤੁਸੀਂ ਇਹੀ ਰੱਖਣਾ ਪੰਡਿਤ ਨੂੰ ਇਹ ਗਾਲਾਂ ਕੱਢਦੇ ਹੋ ਪੰਡਿਤ ਦੇ ਏਜੰਟ ਹੋ ਤੁਸੀਂ ਉਹ ਤਾਂ ਲੋਕਾਂ ਨੂੰ ਤੁਸੀਂ ਦੱਸਦੇ ਹੋ ਵੀ ਅਸੀਂ ਪੰਡਿਤ ਦੇ ਬਹੁਤ ਖਿਲਾਫ ਹਾਂ ਸਾਨੂੰ ਕੀ ਦੱਸੋ ਅਸੀਂ ਤਾਂ ਤੁਹਾਡੇ ਪੋਤੜਿਆਂ ਦੇ ਵਾਕਫ ਹਾਂ ਜਿੱਥੋਂ ਜੰਮੇ ਹੋ ਜੰਮਣ ਤੋਂ ਪਹਿਲਾਂ ਦੇ ਹੀ ਵਾਕਫ ਹਾਂ ਜੰਮੇ ਕਿਉਂ ਸੀ ਇਹਦੇ ਵੀ ਵਾਕਫ ਹਾਂ ਕੀ ਲੋੜ ਸੀ ਤੁਹਾਡੀ ਲੋੜ ਪੁੰਨ ਪਾਪ ਦੋਹਾਂ ਦੀ ਹੁੰਦੀ ਹੈ ਦੋਨੋਂ ਭਾਈ ਨੇ ਦੂਜੀ ਟੀਮ ਜੇ ਬੀ ਟੀਮ ਨਾ ਹੋਵੇ ਨਾਲ ਦੀ ਏ ਟੀਮ ਦੀ ਕੀਮਤ ਕੀਮਤ ਹੈ ਫਿਰ ਇਹਦੇ ਨਾਲ ਬੀ ਟੀਮ ਚਾਹੀਦੀ ਹੋ।
ਕਲਕੀ ਅਵਤਾਰ
ਕਬ ਕੀ ਅਵਤਾਰ ਹਾਲੇ ਕਲਕੀ ਅਵਤਾਰ ਦਾ ਬੋਲ ਨਹੀਂ ਰਿਹਾ। ਜਦ ਬਾਂਸ ਕਹਿੰਦੇ ਨੇ ਉਹਨਾਂ ਚੋਂ ਅੱਗ ਤਾਂ ਨਿਕਲ ਸਕਦੀ ਹੈ, ਦੋਏ ਤਾਂ ਸੜ ਸਕਦੇ ਨੇ ਪਰ ਦੋਏ ਬਚ ਨਹੀਂ ਸਕਦੇ। ਬਚ ਤਾਂ ਸਕਦੇ ਨੇ ਜੇ ਉਹਨੂੰ ਪਰੇ ਪਰੇ ਕਹੇ ਕਰ ਦੇਵੇ, ਪਰੇ ਪਰੇ ਖੜੋ ਸਿੱਧੇ ਹੋ ਗਏ ਪਹਿਲਾਂ, ਫਿਰ ਉਹਨੂੰ ਦੱਸ ਦੇਵੇ ਵੀ ਅਸਲੀ ਗੱਲ ਆ ਹੈ, ਫਿਰ ਦੋਏ ਬਚ ਗਏ। ਹੁਣ ਦੋਏ ਇਕੱਠੇ ਹੋ ਰਹੇ ਨੇ ਜਿਹੜੇ ਆਪਸ ਵਿੱਚ ਹੀ ਲੜਦੇ ਤੇ ਉਹਨਾਂ 'ਚੋਂ ਦੋਹਾਂ 'ਚੋਂ ਹੀ ਇਕੱਠੇ ਹੋ ਆ ਰਹੇ ਨੇ, ਜਿਹਨਾਂ ਨੂੰ ਸਮਝ ਆ ਗਈ ਦੋਏ ਦਾ ਸੰਕ੍ਰਾਂਤ ਨੂੰ ਮੰਨ ਰਹੇ ਨੇ, ਪਰ ਉਹ ਸੈਂਸ ਵਿੱਚ ਨਹੀਂ ਮੰਨ ਰਹੇ ਜਿਹੜੀ 'ਚ ਪਹਿਲਾਂ ਮੰਨਦੇ ਸੀ। ਅਗਿਆਨਤਾ ਨਾਲ ਕੋਈ ਵੀ ਨਹੀਂ ਮੰਨ ਰਿਹਾ, ਗਿਆਨ ਨਾ ਮੰਨ ਰਿਹਾ, ਪਹਿਲਾਂ ਅਗਿਆਨਤਾ ਨਾਲ ਮੰਨਦੇ ਸੀ। ਅਗਿਆਨਤਾ ਨਾਲ ਮੰਨਿਆ ਹੋਇਆ ਧਰਮ ਧਰਮ ਰਹਿੰਦਾ ਹੀ ਨਹੀਂ ਹੁੰਦਾ। ਸਿੱਖ ਅਗਿਆਨਤਾ ਨਾਲ ਮੰਨਦੇ ਨੇ, ਸਿੱਖੀ ਨੂੰ ਸਿੱਖੀ ਹੈ ਨਹੀਂ ਕੋਲ, ਅਗਿਆਨਤਾ ਨਾਲ ਮੰਨੀ ਹੋਈ ਚੀਜ਼ ਨਹੀਂ ਅਸਲੀ ਨਹੀਂ ਹੁੰਦੀ, ਨਕਲੀ ਹੁੰਦੀ। ਕਲਕੀ ਅਵਤਾਰ ਰਿਸਾਵਾਂਗੇ, ਜਦ ਉਹ ਦੇਖਣਗੇ ਨਾ ਵੀ ਇਹ ਹੁਣ ਦੋਹਾਂ 'ਤੇ ਹੀ ਗੁੱਸੇ ਹੋਣਗੇ ਵੀ ਨਾ ਇਹਨਾਂ ਨੂੰ ਮੂਰਖਾਂ ਨੂੰ ਪਤਾ, ਇਹ ਵੀ ਮੂਰਖ ਨੇ ਉਹ ਵੀ ਮੂਰਖ ਨੇ, ਉਹ ਫਿਰ ਆਊਗਾ ਗੁੱਸੇ ਨਾਲ।
ਪੱਟ ਉਹ ਪ੍ਰਯੋਗ ਗ੍ਰਾਵੇਂਗੇ
ਜਿਹੜੇ ਉਹ ਦੋਨਾਂ ਪਾਸਿਆਂ ਦੇ ਪੱਟ ਤੇ ਦੋਨਾਂ ਦੀ ਸਪਲਾਈ ਕਰ ਦੇਣਗੇ। ਹਾਂ ਹਾਂ, ਇੱਕ ਦੂਜੇ ਦੇ ਆਪਾਂ ਵਿਰੋਧੀ ਨੇ ਪੱਟ, ਚਾਹੇ ਤਾਂ ਉਹ ਨੇ ਬਰੋਚ
ਰਾਜੇ ਵਾਲੇ ਸ਼ਿਵਜੀ
ਸਮਝਿਆ ਨੀ, ਚਾਹੇ ਨੇ ਹੱਕ 'ਚ, ਉਹ ਦੋਹਾਂ ਦੇ ਹੀ ਦੱਸ ਦੇਣਗੇ ਵੀ ਤੇਰੇ ਚੱਕ ਵੀ ਹੈ ਤੇਰੇ। ਅਸਲੀ ਗੱਲ ਆ ਹੈ ਉਹ ਦੋਹਾਂ ਦੇ ਖਿਲਾਫ਼ ਹੈ, ਅਸਲੀ ਗੱਲ ਦੋਹਾਂ ਦੇ ਖਿਲਾਫ਼ ਹੁੰਦੀ ਹੈ, ਅਸਲੀ ਗੱਲ ਦੋਹਾਂ ਦੇ ਖਿਲਾਫ਼ ਹੁੰਦੀ ਹੈ, ਅਸਲੀ ਅਰਥ ਦੋਹਾਂ ਕੋਲ ਨਹੀਂ ਹੁੰਦੇ। ਹੁਣ ਜਿਹੜੇ ਇਹ ਅਰਥ ਕਰਦੇ ਸੀ ਉਹ ਵੀ ਪੰਡਿਤ ਵਾਲੇ ਨਰੇਸ਼ ਵਾਲੇ ਹੀ ਕਰਦੇ ਨੇ,
ਉਹ ਵੀ ਗਲਤ ਨੇ।
ਰੇਣਸੇ ਵਾਲੇ ਅਰਥ ਤਾਂ ਸਭ ਦੇ ਕਰਦੇ ਨੇ ਵੀ ਚੰਡੀ ਦੇਵੀ ਹੈ, ਇਹੀ ਤਾਂ ਉਹ ਕਹਿ ਰਹੇ ਨੇ
ਪੱਥਰ ਦੀ
ਪੱਥਰ ਦੀ ਹੈ, ਉਹਨੂੰ 50,000 ਰੁਪਇਆ ਕਾਹਦੇ ਨੇ ਦੇਤਾ ਸੀ ਜਿਹੜਾ ਆਪਣਾ ਪ੍ਰੋਫੈਸਰ ਇੱਥੇ ਡਾਕਟਰ ਹੈ ਜੋ ਸਿੰਘ ਇਹ ਬਾਦਲ ਨੇ, ਕਿ ਬਾਦਲ ਕਿਉਂ ਦਿੱਤਾ ਸੀ, ਉਹਨੇ ਅਰਥ ਕੀਤੇ ਸੀ ਇਹਦੇ ਵੀ ਇਹਨੇ ਅਰਥ ਕੀਤੇ ਨੇ ਚੰਡੀ, ਉਹ ਬੀਜੇਪੀ ਵਾਲਿਆਂ ਨੂੰ ਆਇਆ ਸੀ ਅਰਥ, ਜੇ ਉਹਦੇ ਵਾਲੇ ਕਰਦੇ ਟੀਕੇ ਵਾਲੇ ਸਰਟੀਫਾਈ ਜੋ ਸੁਣ ਬੀਜੇਪੀ ਵਾਲੇ ਨੇ ਕਹੋ ਵੀ ਇਹਨੂੰ ਪੈਸੇ ਦੇ 50,000 ਉਹਨੇ ਦੇ ਦਿੱਤੇ ਤਾਂ ਕਿ ਮੋਹਰ ਲੱਗ ਜਾ ਵੀ ਟੀਕਾ ਠੀਕ ਹੈ। ਹਾਂ ਇਹ ਟੀਕੇ 50,000 ਰੁਪਈਏ ਇਹਨੇ ਬਾਦ ਨੇ, ਤਾਂ ਹੀ ਤਾਂ ਫਿਰ ਆਪਾਂ ਨੇ ਅਰਥ ਕੀਤੇ ਨੇ, ਇਹਨੂੰ ਦੱਸੀਏ ਪਹਿਲਾਂ ਉਹਦੇ ਬਾਅਦ ਹੀ ਕੀਤੇ ਨੇ ਅਰਥ। ਇਹ ਤਾਂ ਸਭਾ ਮੋਹਰ ਲਾਉਣ ਲੱਗ, ਅਸਲ ਦੇ ਵਿੱਚ ਇਹ ਖਿਲਾਫ ਸੀ ਆਪ ਸ਼੍ਰੋਮਣੀ ਕਮੇਟੀ ਵਾਲੇ ਵੀ ਇਹਨੂੰ ਇਹ ਕਰਕੇ ਸਾਡੀ ਬਾਈ ਹੋਜੂ ਵੀ ਇਹ ਤਾਂ ਜੀ ਅਰਥ ਜੇ ਇਹ ਨੇ ਇਹ ਤਾਂ ਬਿਲਕੁਲ ਪੰਡਿਤ ਦਾ ਲਿਖਿਆ ਹੋਇਆ ਠੀਕ ਗ੍ਰੰਥ, ਇਹਨੂੰ ਰੱਦ ਕਰ ਦਈਏ ਤਾਂ ਪੱਕਾ ਪ੍ਰੋਗਰਾਮ
ਪ੍ਰੈਸ਼ਰ ਨਾ ਪੈ ਪ੍ਰਕਾਸ਼ ਕਰਨ ਦਾ।
ਹਾਂ ਪ੍ਰਕਾਸ਼ ਕਰਨ ਦਾ ਉਹਦਾ ਇੱਕ ਤਾਂ ਘੱਟ ਨੇ, ਇਹ ਤਾਂ ਇਹਨਾਂ ਨੇ ਚੱਕਿਆ ਹੀ ਤਾਂ ਸੀ ਵੀ ਇਹਨੂੰ ਖਤਮ ਕਰ ਦੇਣਾ, ਇੱਕ ਤਾਂ ਰਾਜ ਕਰਨ ਨੇ ਹਿੱਲਣ ਵੀ ਨਹੀਂ ਦਿੰਦਾ ਇਹਨਾਂ ਨੂੰ ਕਿਸੇ ਪਾਸੇ, ਇਹ ਤਾਂ ਇਹਨਾਂ ਨੂੰ ਐਂ ਬਾਹਰ ਕੱਢ ਦੂ ਜਿਵੇਂ ਪਾਣੀ ਦੇ ਬੂਰ ਨਿਕਲਿਆ ਹੁੰਦਾ ਨਾ, ਐਂ ਬਾਹਰ ਨਿਕਲੇ ਜੇ ਪਾਣੀ ਦੇ ਬੂਰ ਉੱਤੇ ਆ ਜਾਂਦਾ ਐਂ ਉੱਤੇ ਆ ਗਏ ਸਾਰੇ, ਪਾਣੀ ਦਾ ਜ਼ਰੂਰ ਖਰਾਬ ਕਰਤਾ ਥੱਲੇ ਦਾ, ਥੱਲੇ ਦਾ ਪਾਣੀ ਸੰਗਤ ਵੀ ਖਰਾਬ ਹੈ, ਸੰਗਤ 'ਚ ਵੀ ਬਦਬੂ ਹੈ, ਪਰ ਬੂਰ ਮੋਏ ਤਾਂ ਉੱਤੇ ਆ ਗਏ ਨਾ, ਪਾਣੀ ਨਹੀਂ ਹੋਇਆ ਜਾ ਰਹਿੰਦਾ ਹੁੰਦਾ ਬੂਰ ਆਏ ਤੋਂ ਬਾਅਦ, ਪਾਣੀ 'ਚ ਵੀ ਬਦਬੂ ਆ ਜਾਂਦੀ ਹੈ, ਸੰਗਤ ਵੀ ਬਦਬੂ ਵਾਲੀ ਕਰਤੀ ਇਹਨਾਂ ਨੇ, ਪਰ ਬੂਰ ਮੋਏ ਤਾਂ ਉੱਤੇ ਆ ਗਏ ਨਾ, ਬਿਮਾਰੀ ਤਾਂ ਉੱਤੇ ਆ ਗਈ, ਹੁਣ ਛੱਲਾਂ ਵੱਜਣਗੀਆਂ ਤਾਂ ਠੀਕ ਹੋਊਗਾ, ਹਵਾ ਚੱਲੂ ਤਾਂ ਗਰਮੀ ਹੋਊ ਫਿਰ ਪਾਣੀ ਠੀਕ ਹੁੰਦਾ ਹੁੰਦਾ, ਸਿਆਲ 'ਚ ਬੂਰ ਆ ਜਾਂਦਾ ਹੁੰਦਾ ਠੰਡ ਰਹਿਣ।
ਬਹੁ ਭੰਤਰ ਸ਼ਸਤਰ ਪਹਿਰਾਵੇਂਗੇ,
ਬਹੁਤ ਭੰਤ ਦੇ
ਬਹੁਤ ਸ਼ਸਤਰ ਪਹਿਰਾ ਪ੍ਰਹਾਰੇਗੇ
ਪ੍ਰਹਾਰੇਗੇ ਬਹੁਤ ਬਹੁਤ ਤਰੀਕੇ ਨਾਲ ਇਹਨਾਂ ਦੇ ਪ੍ਰਹਾਰ ਕਰਨਗੇ ਅਸਤਰ ਸ਼ਸਤਰਾਂ ਦਾ ਬੜੀਆਂ ਤਰਕ ਦੇਣਗੇ ਤਰਕ ਮਾਰ ਮਾਰ ਕੇ ਇਹਨਾਂ ਦਾ ਸਤਿਆਨਾਸ਼ ਕਰ ਦੇਣਗੇ ਸਾਰਿਆਂ ਦਾ ਦੋਹਾਂ ਤਰ੍ਹਾਂ ਦਾ
ਔਰ ਯੋਗ ਪ੍ਰਯੋਗ ਸੰਘਾਰੇ ਹੈਗੇ
ਹਾਂ ਦੋਹਾਂ ਨੂੰ ਸੰਘਾਰ ਦੇਣਾ
ਹਾਂ ਅਰੀ ਯੋਗ ਪ੍ਰਯੋਗ ਸੰਘਾਰੇਗੇ
ਅਰੀ ਨੇ ਉਹਦੇ ਦੋ ਹੀ ਦੁਸ਼ਮਣ ਨੇ ਉਹਦੇ ਵਾਸਤੇ ਦੋ ਹੀ ਦੁਸ਼ਮਣ ਨੇ
ਕਿਰਦਾਰ ਵਾਸਤੇ
ਉਹਦੇ ਖਾਤਰ ਜਿਹੜੇ ਦੇਵਤੇ ਨੇ ਉਹ ਵੀ ਦੁਸ਼ਮਣ ਨੇ ਜਿਹੜੇ ਬੈਠੇ ਨੇ ਉੱਥੇ ਆਪਣੇ ਲਈ ਗੁਰਦੁਆਰੇ ਉਹ ਵੀ ਗੁਰਮਤਿ ਦੇ ਦੁਸ਼ਮਣ ਨੇ ਦੂਏ ਤਾਂ ਦੁਸ਼ਮਣ ਹੈ ਅਸਲੀ ਦੁਸ਼ਮਣ ਤਾਂ ਉਹ ਨੇ ਜਿਹੜੇ ਆਸਤੀਨ ਦੇ ਸੱਪ ਨੇ ਉਹਦੇ ਵਾਸਤੇ ਦੋ ਇੱਕੋ ਜਿਹੇ ਨੇ ਯੋਗ ਪ੍ਰਯੋਗ ਅਰੀ ਅਰੀ ਲਿਖਿਆ ਦੋਏ ਤਰ੍ਹਾਂ ਦੁਸ਼ਮਣ ਨੇ
ਅਰੀ ਯੋਗ ਪ੍ਰਯੋਗ ਸੰਘਾਰੇਗੇ
ਯੋਗ ਪ੍ਰਯੋਗ ਦੋਏ ਦੋਏ ਦੁਸ਼ਮਣ ਨੇ ਉਹਦਾ ਆਪਸ ਵਿੱਚ ਹੀ ਜ਼ਰੂਰ ਲੜਦੇ ਨੇ ਜੇ ਕਾਲਾ ਵਖਾਨਾ ਪਾਰਟੀ ਸੀ ਦੁਸ਼ਮਣ ਉਹ ਸੀ ਤਾਂ ਘਾਟੇ ਵੀ ਨਹੀਂ ਹੈ ਘਾਟੇ ਵੀ
ਨਹੀਂ
ਹੁਣ ਕਾਹਦੇ ਲਿਖਦੇ ਨੇ ਕੱਲ੍ਹ ਉਹਨੇ ਲਿਖਿਆ ਕਿ 50% ਜਿਹੜਾ ਇਹਦਾ ਪ੍ਰਚਾਰ ਹੈ ਹਿੰਦੂ ਮਤ ਦਾ ਹੁੰਦਾ
ਕਿਵੇਂ ਲਿਖ
ਕੱਲ੍ਹ ਸਪੋਕਸਮੈਨ ਨੇ ਬਹੁਤ ਬੜਾ ਉਹਦੇ 'ਚ ਆਇਆ ਆਰਟੀਕਲ ਹੈ ਕਿ 50% ਜਿਹੜਾ ਰੋਜ਼ ਪ੍ਰਚਾਰ ਹੁੰਦਾ ਹੈ ਅੰਮ੍ਰਿਤਸਰ ਤੋਂ ਹਿੰਦੂ ਮਤ ਹੈ ਬ੍ਰਾਹਮਣੀ ਮਤ ਹੈ ਹੁਣ ਉਹ 50 ਆਦਮ ਜਨਰਲੀ ਉਹ ਬਣਦੀ ਹੈ ਨਾ ਬ੍ਰਾਹਮਣੀ ਭਾਈ ਬ੍ਰਾਹਮਣੀ ਹੁਣ ਕਾਹਦੇ ਬਣਦਾ ਉਹ ਭਾਈ ਦੁੱਧ ਦੇ ਵਿੱਚ ਪਾਣੀ ਰਲਾ ਤਾ ਜਦ ਕੋਈ ਦੁੱਧ ਦੇ ਵਿੱਚ ਤੁਸੀਂ ਜਦ ਖੋਟ ਰਲਾਉਣੀ ਹੈ ਖੋਟ ਤਾਂ ਥੋੜ੍ਹੀ ਯਾਰ ਬਹੁਤੀ ਖੋਟ ਤਾਂ ਖੋਟਾ ਤਾਂ ਹੋ ਗਿਆ ਨਾ ਹੁਣ ਕਾਹਦੇ ਕਹਿੰਦੇ ਨੇ ਇਹ ਉਹੀ ਟੀਕੇ ਦਾ ਪ੍ਰਚਾਰ ਕਰਦੇ ਨੇ ਜਿਹੜੇ ਟੀਕੇ ਦੇ ਉਸਦੇ ਫਿਰ ਵੀ ਉਹਨੂੰ ਨਹੀਂ ਕਹਿੰਦੇ ਗਲਤ ਹੈ ਤੁਸੀਂ ਤਾਂ ਉਹ ਟੀਕੇ ਦੇ ਹਮੀ ਹੋ ਜਿਹੜੇ ਟੀਕੇ ਦਾ ਉਹ ਪ੍ਰਚਾਰ ਕਰਦੇ ਨੇ ਫਿਰ ਦੋ ਇੱਕੋ ਜਿਹੇ ਹੋ ਗਏ ਨਾ ਸਾਡੇ ਵਾਸਤੇ ਇਹ ਵੀ ਇੱਕੋ ਜਿਹੇ ਨੇ ਉਹ ਵੀ ਇੱਕੋ ਜਿਹੇ ਨੇ
ਉਹ ਟੀਕੇ ਦੇ ਵੀ ਸਟੈਂਡ ਲੈਂਦੇ ਨੇ
ਇਹ ਵੀ ਉਹੀ ਟੀਕਾ ਬੰਦੇ ਨੇ ਉਹ ਵੀ ਉਹੀ ਬੰਦੇ ਨੇ ਸਾਡੇ ਵਾਸਤੇ ਦੋ ਇੱਕੋ ਜਿਹੇ ਨੇ ਹੁਣ ਇਹ ਉਹਨਾਂ ਨੂੰ ਗਲਤ ਕਹਿੰਦੇ ਨੇ ਟੀਕਾ ਉਹੀ ਬੰਦੇ ਨੇ ਇਹ ਸਭ ਇੱਕੋ ਹੀ ਹੁੰਦੇ ਨੇ ਸਿਰਫ ਲੜਾਈ ਗੋਲ ਕਦੀ ਹੈ ਸ਼ੈਤਾਨੀ ਕਰਦੇ ਨੇ ਬਹੁਤ ਜ਼ਿਆਦਾ ਇਹ ਵੀ ਲੜਾਈ ਤਾਂ ਗੋਲਕ ਤੱਕ ਪਹੁੰਚਣ ਦੀ ਇਹਨਾਂ ਦੀ ਉਹ ਕਹਿੰਦੇ ਨੇ ਅਸੀਂ ਗੋਲਕ ਛੱਡਦੇ ਨਹੀਂ ਛੱਡਣ ਵੀ ਕਿਉਂ ਇਹਨਾਂ ਨੂੰ ਇਹ ਜ਼ਿਆਦਾ ਖਤਰਨਾਕ ਨੇ ਉਹਨਾਂ ਨੂੰ ਹੈ ਦੋ ਹੀ ਗੱਲ ਗਲਤ
ਸਰ ਸੇਲ ਸੁਨਾਹਿਰ ਛੂਟੇ ਹੈਗੇ ਰਣ ਰੰਗ ਸੁਰਾ ਸੁਰ ਜੂਟੇ ਹੈਗੇ
ਸਰ ਸੇਲ ਸੁਨਾਹ
ਸਰ ਸੇਲ ਸੁਨਾਹਰੀ ਛੂਟੇਗੇ
ਹਰ ਛੂਟੇਗੇ ਜਿਹੜੀ ਸੁਨਾਹ ਪਾਈ ਹੋਈ ਇਹਨਾਂ ਨੇ ਮਜ਼ਬੂਤ ਮਤ ਬਣਾਈ ਹੋਈ ਹੈ ਜਾਓ ਤੇ ਵਰਸ਼ਾ ਪਊਗਾ ਆਪੇ ਨਿਕਲ ਜੂ